ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਮੁੱਚੇ ਖਾਲਸੇ ਪੰਥ ਨੂੰ ਉਪਦੇਸ਼ ਦੇ ਰਹੇ ਹਨ। ਜੋ ਉਪਦੇਸ਼ ਦੇਣ ਦਾ ਹੁਕਮ ਕਲਗੀਧਰ ਜੀ ਨੇ ਕੀਤਾ ਇਹ ਕਹਿ ਕੇ ਕਿ ਦਇਆ ਸਿੰਘ ਮਮ ਰੂਪ ਉਦਾਰਾ, ਕਿ ਭਾਈ ਦਇਆ ਸਿੰਘ ਜੀ ਮੇਰਾ ਰੂਪ ਹਨ, ਜਿਹੜਾ ਸਵਾਲ ਤੁਸੀਂ ਪੁੱਛਣਾ ਇਹਨਾਂ ਕੋਲੋਂ ਪੁੱਛੋ, ਉਹਦਾ ਜਵਾਬ ਦੇਣਗੇ। ਭਾਈ ਸਾਹਿਬ ਜੀ ਨੇ ਦੱਸਿਆ ਵੀ ਗੁਰੂ ਦੀ ਪਰਿਭਾਸ਼ਾ ਕੀ ਹੈ, ਸਿੱਖ ਦਾ ਸਵਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਭਾਵ ਜਿਹੜੇ ਨੇ ਭਾਈ ਦਇਆ ਸਿੰਘ ਜੀ ਨੇ ਪ੍ਰਗਟ ਕੀਤੇ ਹਨ। ਵਰਣਾ ਬਾਰੇ ਦੱਸਿਆ ਵੀ ਵਰਣਾ ਦੇ ਸੰਬੰਧ ਵਿੱਚ ਭਾਰਤੀ ਸਾਹਿਤ ਕੀ ਕਹਿੰਦਾ ਤੇ ਗੁਰਮਤਿ ਕੀ ਕਹਿੰਦੀ ਹੈ। ਇਸੇ ਤਰ੍ਹਾਂ ਹੁਣ ਦੱਸ ਰਹੇ ਨੇ ਕਿ ਪੰਡਿਤ ਕੌਣ ਹੈ, ਸੰਤ ਕੌਣ ਹੈ। ਜਿਹੜਾ ਪੰਡਤਾਂ ਦੇ ਘਰੇ ਜੰਮੇ ਉਹ ਪੰਡਿਤ ਨਹੀਂ ਹੁੰਦਾ। ਪੰਡਤਾਂ ਦੇ ਘਰੇ ਜੰਮ ਕੇ ਕਰਮ ਚੰਡਾਲਾਂ ਵਾਲੇ ਕਰੇ ਉਹ ਕਿਵੇਂ ਪੰਡਿਤ ਹੋ ਸਕਦਾ ਜੀ। ਪੰਡਿਤ ਸੋ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁੱਧ ਹੈ। ਅਸਲ ਵਿੱਚ ਪੰਡਿਤ ਉਹ ਹੈ ਜਿਹੜਾ ਆਪਣੇ ਮਨ ਨੂੰ ਪ੍ਰਬੁੱਧ ਕਰ ਲਵੇ, ਗਿਆਨ ਸੰਪੰਨ ਕਰ ਲਵੇ, ਉਹਨੂੰ ਪੰਡਿਤ ਕਿਹਾ ਗੁਰਬਾਣੀ 'ਚ। ਉਹ ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਭਾਈ ਦਇਆ ਸਿੰਘ ਜੀ ਦੇ ਚਰਨਾਂ 'ਚ, ਕਲਗੀਧਰ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਡਿਤ ਸੰਤ ਬੁੱਧ ਰਹੀ ਬ੍ਰਹਮ ਭਾਵ ਮੈਂ ਬ੍ਰਹਮਾਦ ਸ਼ੇਖ ਪਰਿਅੰਤ।
ਸੰਤ ਪੰਡਿਤ ਕੌਣ ਹੈ? ਸੰਤ ਕਿਸ ਨੂੰ ਕਹਿ ਸਕਦੇ ਆ, ਪੰਡਿਤ ਕਿਸ ਨੂੰ ਕਹਿ ਸਕਦੇ ਆ, ਉਹਦੀ ਪਰਿਭਾਸ਼ਾ ਦੱਸਦੇ ਕਿ ਬ੍ਰਹਮ ਲੋਕ ਤੋਂ ਲੈ ਕੇ ਆਕਾਸ਼ ਤੋਂ ਲੈ ਕੇ ਜਿੱਥੇ ਸ਼ੇਸ਼ ਨਾਗ ਰਹਿੰਦਾ ਪਤਾਲ ਲੋਕ ਤੱਕ, ਯਾਨੀ ਕਿ ਤਿੰਨਾਂ ਲੋਕਾਂ ਵਿੱਚ ਸਾਰਿਆਂ 'ਚ ਇੱਕ ਬ੍ਰਹਮ ਦੀ ਜੋਤ ਨੂੰ ਵੇਖੇ ਕਿ ਸਾਰਿਆਂ 'ਚ ਹੀ ਬ੍ਰਹਮ ਵਸ ਰਿਹਾ, ਸਾਰਿਆਂ ਵਿੱਚ ਬ੍ਰਹਮ ਭਾਵ ਕਰਕੇ ਸਭ ਨੂੰ ਬ੍ਰਹਮ ਰੂਪ ਕਰਕੇ ਵੇਖੇ ਜਾਣੇ।
ਇਕਤਾ ਮੈਂ ਨਿਸਚਾਲਹੀ ਸੋਈ ਪੰਡਿਤ ਸੰਤ।
ਜਿਹਨੂੰ ਨਾਨਾ ਤਵ ਨਜ਼ਰ ਨਾ ਆਵੇ, ਸਿਰਫ ਇੱਕ ਹੀ ਨਜ਼ਰ ਆਵੇ ਬ੍ਰਹਮ, ਕਿ ਹਰ ਜਗ੍ਹਾ ਤੇ ਉਹੀ ਵਰਤ ਰਿਹਾ, ਆਕਾਸ਼ ਲੋਕ ਤੋਂ ਲੈ ਕੇ ਪਤਾਲ ਲੋਕ ਤੱਕ ਤਿੰਨਾਂ ਲੋਕਾਂ ਵਿੱਚ ਜਿੰਨੇ ਨਾਨਾ ਪ੍ਰਕਾਰ ਦੇ ਜੀਵ ਦਿਸਦੇ ਨੇ ਸਾਨੂੰ, ਪੰਡਿਤ ਸੰਤ ਉਹ ਹੈ ਜਿਹਨੂੰ ਕਿਸੇ ਵਿੱਚ ਵੀ ਨਾਨਾ ਤਬ ਨਜ਼ਰ ਨਾ ਆਵੇ, ਸਾਰਿਆਂ 'ਚ ਇੱਕ ਜੋਤ ਹੀ ਨਜ਼ਰ ਆਵੇ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਜਿਹਦੀ ਇਹ ਅਵਸਥਾ ਬਣ ਗਈ ਵੀ ਸਾਰਿਆਂ 'ਚ ਉਹਦੀ ਜੋਤ ਨੂੰ ਹੀ ਵੇਖੇ, ਅਨੇਕਤਾ ਨਾ ਵੇਖੇ, ਇੱਕ ਨੂੰ ਹੀ ਵੇਖੇ, ਉਹਨੂੰ ਪੰਡਿਤ ਕਹਿੰਦੇ ਹਨ, ਉਸੇ ਨੂੰ ਸੰਤ ਕਹਿੰਦੇ ਹਨ। ਹਾਂਜੀ।
ਚੌਪਈ ਰੋਗੀ ਅਰੋਗੀ।
ਹੁਣ ਰੋਗੀ ਕੌਣ ਤੇ ਅਰੋਗੀ ਕੌਣ? ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗੀ ਕੌਣ ਹੈ ਤੇ ਜਿਹੜਾ ਰੋਗ ਤੋਂ ਰਹਿਤ ਹੈ ਉਹ ਕੌਣ ਹੈ, ਉਹਦੇ ਬਾਰੇ ਦੱਸਦੇ ਹਨ।
ਅਹੰ ਮਮਤਾ ਅਭਿਮਾਨੀ ਥੀਵ।
ਜਿਹੜੀ ਸਾਡੇ ਅੰਦਰ ਅਹੰਗ ਭਾਵ ਦੀ ਬਿਰਤੀ ਹੈ, ਜਿਹਨੂੰ ਹੰਕਾਰ ਕਹਿੰਦੇ ਆਪਾਂ, ਅਹੰਗ ਮਮਤਾ ਹੰਕਾਰ, ਹੰਗਤਾ ਮਮਤਾ ਦੀ ਬਿਰਤੀ, ਜਦੋਂ ਤੱਕ ਇਹ ਸਾਡੇ ਅੰਦਰ ਬਣੀ ਹੋਈ ਹੈ ਇਹਦੇ ਅਸੀਂ ਅਭਿਮਾਨੀ ਹਾਂ।
ਰੋਗੀ ਸੋ ਸੰਸਾਰੀ ਜੀਵ।
ਉਸ ਸੰਸਾਰੀ ਜੀਵ ਨੂੰ ਰੋਗੀ ਕਹਿ ਸਕਦੇ ਹਾਂ, ਜਿਹਨੂੰ ਹਉਮੈ ਦਾ ਰੋਗ ਲੱਗਾ ਫਿਰ ਉਹ ਰੋਗੀ ਹੈ। ਹਉਮੈ ਦੀਰਘ ਰੋਗ ਹੈ, ਹਉਮੈ ਦਾ ਬੜਾ ਵੱਡਾ ਰੋਗ ਹੈ, ਜਿਹਦੇ ਅੰਦਰ ਹਉਮੈ ਹੰਕਾਰ ਤੇ ਮਮਤਾ ਦੀ ਬਿਰਤੀ ਹੈ ਉਹ ਰੋਗੀ ਹੈ। ਹਾਂਜੀ।
अहं ममता अभिमान तैहीन
जेड़ा अहंग ममता तो रहत है जेदे अंदर हंगता ममता दी बिरती नहीं है
ज्ञान स्वरूप अरोगी चीन
जेड़ा ज्ञान स्वरूप हो के अपने निज रूप नु जान लेंदा वो अरोगी है ओनु कोई रोग नहीं है जेड़ा अहंकार दे विच है वो रोगी है जेड़ा अहंकार तो रहत ब्रह्म रूप दे विच टिकया होया वो रोग तो रहता है। धन गुरु नानक देव साहब सच्चे पातशाह नु जदो वैद हरदास मिलन आया वेखण आया ते गुरदेव ने कहा सी वैद जी पहला अपना रोग पछाणो कहन लगा जी मैं ता चंगा भला गुरदेव कहिंदे किसे दा प्रताप वेख के मन च द्वैष हुंदी है कहिंदे जी हां कहिंदे इही तां बुखार दा रोग है भी सड़ी जाना क्रिजी जाना किसे नूं निंदा करके माड़ा कहना ए उल्टी दा रोग लगा होया वमन रोग है फिर किवें कह सकदे हां जी असीं ठीक हां रोग एक थोड़ी है किन्ने रोग चिंबड़े होए ने ए सारे रोग उदों जुड़दे आ जदों हंकार होवे हंकार इन्हां सारे रोगां दा बीज है होमै जदों होमै निरविरत हो जाए ब्रह्म भाव विच सुरत टिक जाए फिर कोई भी रोग नहीं रह जांदा सारे रोग समाप्त फिर अरोग हो गए इस करके रोगी ते अरोगी दी परिभाषा दसी है रोगी वह है जिहदे च हंगता ममता है अरोगी वह है जिहदे च हंगता ते ममता दोवें बिरतियां समाप्त हो गई और केवल ब्रह्म भाव बाकी रह गया। हाँ जी
बुद्धि अनात्म में सो रोगी
जेदी बुद्धि अनात्म च जुड़ी हुई है अनात्म मतलब आ जेडे संसार दे पदार्थ मिथ्या तब ने इन्हां नूं सच समझ के इन्हां वल जिन्हां दी सुरत जुड़ी हुई है ओ रोगी हन
ब्रह्म बुद्ध ते जाने अरोगी
और जिन्हां दी ब्रह्माकार बिरती है जां बुद्धि आत्म विशैणी हो गई ब्रह्म दे विच अभेद हो गई ओ अरोगी हन ਉਹਨਾਂ ਨੂੰ ਕੋਈ ਰੋਗ ਨਹੀਂ
ਧਨੀ ਨਿਰਧਨੀ
ਹੁਣ ਧਨਵਾਨ ਕੌਣ ਹੈ ਤੇ ਨਿਰਧਨ ਕੌਣ ਹੈ ਧਨੀ ਪੁਰਸ਼ ਕਿਸ ਨੂੰ ਕਿਹਾ ਜਾ ਸਕਦਾ ਤੇ ਜਿਹੜਾ ਨਿਰਧਨ ਹੈ ਉਹ ਕਿਹਨੂੰ ਕਿਹਾ ਜਾ ਸਕਦਾ ਉਹਦੇ ਬਾਰੇ ਦੱਸਦੇ ਹਨ
ਆਤਮ ਧਨ ਪ੍ਰਾਪਤ ਸੋ ਧਨੀ
ਜਿਹਨੂੰ ਆਤਮਾ ਦਾ ਧਨ ਪ੍ਰਾਪਤ ਹੈ ਉਹ ਧਨਵਾਨ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਉਹ ਅਸਲ ਵਿੱਚ ਸ਼ਾਹੂਕਾਰ ਧਨਵਾਨ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਆਤਮਾ ਦਾ ਧਨ ਹੈ ਨਾਮ ਦਾ ਧਨ ਹੈ ਜਿਨ੍ਹਾਂ ਦੇ ਪੱਲੇ ਨਾਮ ਦਾ ਖਜ਼ਾਨਾ ਉਹ ਧਨਵਾਨ ਹਨ
ਬਿਨ ਆਤਮ ਪਾਏ ਨਿਰਧਨੀ
ਜਿਨ੍ਹਾਂ ਨੂੰ ਆਤਮਾ ਦੇ ਸਵਰੂਪ ਦਾ ਗਿਆਨ ਨਹੀਂ ਪਰਮੇਸ਼ਰ ਦੇ ਭਜਨ ਤੋਂ ਵਿਹੂਣੇ ਨੇ ਉਹ ਨਿਰਧਨ ਨੇ ਉਹ ਕੰਗਲੇ ਨੇ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਉਹ ਨਿਰਧਨ ਨੇ ਔਰ ਕੰਗਲੇ ਨੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਔਰ ਅਕਾਲ ਪੁਰਖ ਦੀ ਆਤਮਾ ਦਾ ਪ੍ਰਕਾਸ਼ ਹੋ ਗਿਆ ਉਹ ਧਨਵਾਨ ਨੇ ਜਿਹੜੇ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਫਿਰਦੇ ਹਨ ਆਤਮ ਸਵਰੂਪ ਤੋਂ ਖੁੰਝੇ ਹੋਏ ਲੋਕ ਨੇ ਉਹ ਨਿਰਧਨ ਹਨ
ਨਿਸ਼ਕਾਮਤਾ
ਹੁਣ ਨਿਸ਼ਕਾਮਤਾ ਕੀ ਹੈ ਕਹਿਣ ਨੂੰ ਤਾਂ ਬੜੇ ਬੜੇ ਤੁਸੀਂ ਸੁਣੇ ਹੋਣਗੇ ਫਲਾਣਾ ਜਥਾ ਨਿਸ਼ਕਾਮ ਜਥਾ ਫਲਾਣੀ ਸੁਸਾਇਟੀ ਨਿਸ਼ਕਾਮ ਸੁਸਾਇਟੀ ਹੈ ਫਲਾਣੇ ਨੇ ਐਨ ਜੀ ਓ ਬਣਾਈ ਹੈ ਜੀ ਔਰ ਅੱਜ ਕੱਲ੍ਹ ਬੜਾ ਵਪਾਰ ਚੱਲਦਾ ਐਨ ਜੀ ਓਆਂ ਦੇ ਨਾਂ 'ਤੇ ਨਾ ਅਤੇ ਬਣਾ ਕੇ ਉੱਦਾਂ ਕਹਿਣਾ ਵੀ ਅਸੀਂ ਪਰਉਪਕਾਰ ਲਈ ਕਰ ਰਹੇ ਹਾਂ ਨਾਲ ਆਪਣੀ ਵੀ ਤੋਰੀ ਫੁਲਕਾ ਚਲਾਈ ਜਾਂਦੇ ਆ ਨਿਸ਼ਕਾਮ ਦਾ ਮਤਲਬ ਤਾਂ ਹੁੰਦਾ ਵੀ ਬਿਲਕੁਲ ਨਿਸ਼ਕਾਮ ਵੀ ਆਪਣਾ ਆਪਣੀ ਕਿਰਤ ਬਿਰਤ ਵੱਖਰੀ ਰੱਖੀ ਹੋਈ ਹੈ ਜਿਹੜਾ ਇਹ ਧੰਨ ਆ ਰਿਹਾ ਇਹ ਬਾਕੀ ਗਰੀਬ ਗੁਰਬੇ 'ਤੇ ਲੱਗ ਰਿਹਾ ਸੋ ਕਹਿਣ ਤੋਂ ਭਾਵ ਵੱਡੀਆਂ ਵੱਡੀਆਂ ਉਹ ਸੰਸਥਾਵਾਂ ਬਣਾਈਆਂ ਸੁਸਾਇਟੀਆਂ ਬਣਾਈਆਂ ਪੂਰੇ ਵਰਲਡ ਲੈਵਲ 'ਤੇ ਵੀ ਚੱਲਦੀਆਂ ਨਾਲੇ ਆਪ ਉਹਦੇ ਵਿੱਚੋਂ ਤਨਖਾਹਾਂ ਲੈਂਦੇ ਜਾਂ ਤਾਂ ਕਹੋ ਵੀ ਅਸੀਂ ਤਨਖਾਹ ਧਾਰੀ ਹਾਂ ਨਿਸ਼ਕਾਮ ਨਹੀਂ ਹਾਂ ਅਸੀਂ ਆਪਣੀ ਰੋਜ਼ੀ ਰੋਟੀ ਵਾਸਤੇ ਵੀ ਇਹਦੇ ਵਿੱਚੋਂ ਖਾਂਦੇ ਔਰ ਲਗਜ਼ਰੀ ਲਾਈਫ ਜੀਵਨੇ ਤੋ ਜਾਂ ਫਿਰ ਕਹਿਣ ਵੀ ਅਸੀਂ ਨਿਸ਼ਕਾਮ ਹਾਂ ਤਾਂ ਫਿਰ ਬਿਲਕੁਲ ਹੀ ਨਿਸ਼ਕਾਮ ਸਨ ਭਗਤ ਪੂਰਨ ਸਿੰਘ ਜੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਖਾਲਸਾ ਜੀ ਅੱਜ ਮਦਰ ਟਰੇਸਾ ਦੀ ਗੱਲ ਕਰਦੇ ਹੈ ਪਰ ਭਗਤ ਪੂਰਨ ਸਿੰਘ ਵਰਗੇ ਮਹਾਂਪੁਰਖ ਕਿੱਥੇ ਲੱਭਾਂਗੇ ਜੀ ਅਸੀਂ भगत पूर्ण सिंह जी सारी जिंदगी उन्होंने महापुरखा ने किन्नी सेवा कमाई, कोई कामना सी उन्होंने? चंगे वधिया पढ़े लिखे परिवार चो बड़ी विद्या पढ़ी, किवें महाराज ने धन गुरु रामदास साहब के चरणों चो रंग लगा। सड़क ते तुरे जाते जे कि रस्ते च गोबर नजर आ जाना चुकना ते चुक के जाके जमीन च सुटना भी इहदी प्रकिरति विच खाद रले। ਇਦਾਂ ਦਾ ਭਾਵ ਕਿੰਨੇ ਰੋਗੀ ਕਿੰਨੇ ਕੋਹੜੀ ਉਹਨਾਂ ਨੂੰ ਮੋਢਿਆਂ ਤੇ ਚੁੱਕ ਚੁੱਕ ਕੇ ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਨੂੰ ਸਾਂਭਣਾ, ਠੂਠਾ ਪਕੜ ਕੇ ਜਾਣਾ ਹੱਥ ਵਿੱਚ, ਉਹਦੇ 'ਚ ਕਿਸੇ ਨੇ ਜੋ ਪਾ ਦੇਣਾ ਉਹ ਲਿਆ ਕੇ ਉਹਨਾਂ ਨੂੰ ਵੀ ਛਕਾਉਣਾ। ਤੋ ਇਹੋ ਜੀ ਉਹ ਹੈ ਨਿਸ਼ਕਾਮਤਾ ਦੀ ਖੇਡ, ਜਦੋਂ ਕਿਤੇ ਵੇਖਣੀ ਹੋਵੇ ਅੱਜ ਦੇ ਵਰਤ। ਵੈਸੇ ਤਾਂ ਬੜੇ ਬੜੇ ਮਹਾਂਪੁਰਖ ਹੋਏ ਗੁਰੂ ਪੰਥ ਵਿੱਚ, ਪਰ ਭਗਤ ਪੂਰਨ ਸਿੰਘ ਜੀ ਨੂੰ ਅਸੀਂ ਵੇਖ ਸਕਦੇ ਹਾਂ, ਕੋਈ ਕਾਮਨਾ ਨਹੀਂ। ਸੋ ਕਹਿਣ ਤੋਂ ਭਾਵ ਨਿਸ਼ਕਾਮਤਾ ਕੀ ਹੈ ਉਹਦੇ ਬਾਰੇ ਹੁਣ ਦੱਸਣ ਲੱਗੇ ਨੇ ਭਾਈ ਦਇਆ ਸਿੰਘ ਜੀ, ਸੁਣੋ।
ਜਗਿਆਸੀ ਨਰ ਚਾਹੇ ਜੋ ਸ਼੍ਰੇ,
ਜਿਹੜਾ ਕੋਈ ਜਗਿਆਸੂ ਮਨੁੱਖ ਹੈ। ਜਗਿਆਸੂ ਕਿਸ ਨੂੰ ਕਹਿੰਦੇ ਨੇ ਪਹਿਲਾਂ ਇਹ ਸਮਝੀਏ ਵੀ ਜਗਿਆਸੂ ਕੌਣ ਹੈ। ਵੈਸੇ ਨਾ ਅਸੀਂ ਹਾਲੇ ਤਾਂ ਹੀ ਜਗਿਆਸੂ ਨਹੀਂ ਬਣ ਸਕੇ, ਆਤਮ ਗਿਆਨ ਦੀ ਖੇਡ ਤਾਂ ਬੜੀ ਦੂਰ ਦੀ ਹੈ, ਹਾਲੇ ਤਾਂ ਹੀ ਜਗਿਆਸੂ ਨਹੀਂ ਬਣ ਸਕੇ। ਸੰਤ ਗਿਆਨੀ ਨਿਰੰਜਨ ਸਿੰਘ ਜੀ ਜੋ ਇਸ ਸਥਾਨ ਤੇ ਆਪਣੇ ਜੀਵਨ ਦਾ ਬਹੁਤ ਲੰਮਾ ਸਮਾਂ ਗੁਰੂ ਚਰਨਾਂ ਚ ਕਥਾ ਦੀ ਸੇਵਾ ਕਰਕੇ ਗਏ, ਤਕਰੀਬਨ 5 ਦਹਾਕੇ 50 ਸਾਲ ਦੇ ਨੇੜੇ ਉਹਨਾਂ ਮਹਾਂਪੁਰਖਾਂ ਇਸ ਸਥਾਨ ਤੇ ਕਥਾ ਦੀ ਸੇਵਾ ਕੀਤੀ। ਤੁਹਾਡੇ ਚੋਂ ਬਹੁਤ ਸਾਰੇ ਸਰੋਤਿਆਂ ਨੇ ਉਹਨਾਂ ਕੋਲੋਂ ਕਥਾ ਸੁਣੀ, ਹੁਣ ਤਾਂ ਹੀ ਵੀ ਉਹ ਗੁਰਮੁਖ ਪਿਆਰੇ ਸਰੋਤੇ ਕਥਾ ਸੁਣਨ ਆਉਂਦੇ ਆ ਜਿਹੜੇ ਉਹਨਾਂ ਕੋਲੋਂ ਸੁਣਦੇ ਰਹੇ, ਵੱਡੇ ਭਾਗ ਹਨ ਉਹਨਾਂ ਦੇ। ਉਹ ਜਗਿਆਸੂ ਦੇ ਅਰਥ ਕਰਿਆ ਕਰਦੇ ਸੀ ਸੰਤ ਗਿਆਨੀ ਨਿਰੰਜਨ ਸਿੰਘ ਜੀ। ਉਹ ਕਹਿੰਦੇ ਜਾਗ ਪਈ ਹੈ ਆਸਾ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਨੂੰ ਮਿਲਣ ਦੀ। ਜਗਿਆਸੂ, ਜਾਗ ਪਈ ਹੈ ਆਸ ਜਿਨ੍ਹਾਂ ਨੂੰ ਰੱਬ ਨੂੰ ਮਿਲਣ ਦੀ, ਉਹਨਾਂ ਨੂੰ ਕਹਿੰਦੇ ਨੇ ਜਗਿਆਸੂ। ਹੁਣ ਦੱਸੋ ਵੀ ਸਾਡੇ 'ਚ ਕਿੰਨਿਆਂ ਕਦੇ ਅੰਦਰ ਜਾਗ ਆਸਾ ਜਾਗੀ ਹੈ? ਸਾਨੂੰ ਤਾਂ ਆਸਾ ਪਦਾਰਥਾਂ ਦੀ ਹੈ, ਮੇਰੀ ਦੁਕਾਨ ਵਧੀਆ ਚੱਲੇ, ਮੇਰਾ ਵਪਾਰ ਚੰਗਾ ਹੋਵੇ, ਮੇਰੀ ਖੇਤੀ ਵਧੀਆ ਹੋਵੇ, ਮੇਰਾ ਅਮਕਾ ਕੇਸ ਮੈਂ ਜਿੱਤ ਜਾਂ, ਫਲਾਣਾ ਕੰਮ, ਸਾਨੂੰ ਤਾਂ ਇਹ ਆਸਾ ਨੇ। ਰੱਬ ਨੂੰ ਮਿਲਣ ਦੀ ਆਸ ਤਾਂ ਹੈ ਹੀ ਨਹੀਂ, ਪਰਮੇਸ਼ਰ ਨੂੰ ਮਿਲਣ ਦੀ ਆਸ ਸਾਡੇ ਵਿੱਚ ਕਿੰਨਿਆਂ ਕਦੇ ਅੰਦਰ ਹੈ? ਇਹ ਅਸੀਂ ਆਪ ਆਪਣੇ ਅੰਦਰ ਝਾਤੀ ਮਾਰਨੀ ਹੈ। ਔਰ ਆਸ ਇਸ ਹੱਦ ਤੱਕ ਹੋਣੀ ਚਾਹੀਦੀ ਹੈ ਕਿ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਐਸੀ ਆਸ ਹੋਣੀ ਚਾਹੀਦੀ ਹੈ। ਉਹ ਇੱਥੇ ਦੱਸ ਰਹੇ ਹਨ ਕਿ ਜਗਿਆਸੀ ਨਰ ਚਾਹੇ ਜੋ ਸ਼੍ਰੇ, ਜਿਹੜਾ ਕੋਈ ਜਗਿਆਸੂ ਨਰ ਹੈ ਉਹ ਜਿਹੜਾ ਆਪਣੀ ਸ਼੍ਰੇ ਚਾਹੁੰਦਾ ਵੀ ਮੇਰੀ ਕਲਿਆਣ ਹੋ ਜਾਵੇ।
ਉੱਤਮ ਕਰਮ ਕਰੇ ਹਿਤ ਦੇ,
ਉਹ ਉੱਤਮ ਕਰਮ ਕਰੇ। ਜਿਹੜਾ ਕੋਈ ਜਗਿਆਸੂ ਚਾਹੁੰਦਾ ਵੀ ਮੇਰਾ ਭਲਾ ਹੋਵੇ, ਮੇਰੀ ਕਲਿਆਣ ਹੋਵੇ, ਮੈਨੂੰ ਮੋਕਸ਼ ਮਿਲੇ, ਤਾਂ ਉਹ ਕੀ ਕਰੇ? ਉੱਤਮ ਕਰਮ ਕਰੇ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਨਿਤਨੇਮ ਕਰੇ, ਗੁਰਬਾਣੀ ਪੜ੍ਹੇ, ਸੇਵਾ ਕਰੇ, ਸਿਮਰਨ ਕਰੇ, ਭਜਨ ਕਰੇ, ਸਤਸੰਗਤ ਕਰੇ, ਕਥਾ ਸੁਣੇ, ਕੀਰਤਨ ਸੁਣੇ, ਪਰਉਪਕਾਰ ਦੇ ਕਾਰਜ ਕਰੇ। ਇਹ ਜਿੰਨੇ ਵੀ ਕਰਮ ਨੇ ਉਹ ਕਰਮ ਕਰੇ।
ਨੈ ਅਭਿਲਾਖਾ ਫਲ ਕੀ ਕਰੇ,
ਪਰ ਕਰਮ ਕਰਕੇ, ਕਰਮ ਕਰਨ ਤੋਂ ਬਾਅਦ ਉਹਨਾਂ ਕਰਮਾਂ ਦਾ ਫਲ ਨਹੀਂ ਮੰਗਣਾ, ਉਹਨੂੰ ਕਹਿੰਦੇ ਨੇ ਨਿਸ਼ਕਾਮ। ਸਾਡਾ ਤਾਂ ਇੱਕ ਪਾਠ ਜਪਜੀ ਸਾਹਿਬ ਦਾ ਹੁੰਦਾ, ਜਪਜੀ ਸਾਹਿਬ ਦੀਆਂ ਪੰਕਤੀਆਂ ਜਿੰਨੀਆਂ ਤਾਂ ਸਾਡੀਆਂ ਮੰਗਾਂ ਹੁੰਦੀਆਂ ਵੀ ਇਹ ਵੀ ਮਿਲ ਜੇ, ਇਹ ਵੀ ਮਿਲ ਜੇ। ਨਿਸ਼ਕਾਮਤਾ ਤਾਂ ਦੂਰ ਦੂਰ ਤੱਕ ਨਹੀਂ ਸਾਡੇ ਅੰਦਰ। ਇੱਕ ਮਹਾਂਪੁਰਖਾਂ ਦੀ ਸੰਗਤ ਕਰਦਿਆਂ ਬੜਾ ਸੁੰਦਰ ਉਹਨਾਂ ਮਹਾਂਪੁਰਖਾਂ ਨੇ ਬਚਨ ਕਿਹਾ। ਉਹ ਕਹਿਣ ਲੱਗੇ, ਬੇਟਾ ਭਜਨ ਕਰਦੇ ਹੋ, ਰੋਜ਼ ਨਿਤਨੇਮ ਕਰਦੇ ਹੋ, ਬਾਣੀ ਪੜ੍ਹਦੇ ਹੋ, ਗ੍ਰਿਸਤੀ ਹਾਂ, ਅਸੀਂ ਕੁਝ ਨਾ ਕੁਝ ਮੰਗਦੇ ਵੀ ਹਾਂ ਮਹਾਰਾਜ ਕੋਲੋਂ। ਕਹਿੰਦੇ ਹਫ਼ਤੇ 'ਚ 2 ਦਿਨ 3 ਦਿਨ ਜਾਂ 1 ਦਿਨ ਇਹੋ ਜਿਹਾ ਰੱਖੋ ਜਿਸ ਦਿਨ ਰੱਜ ਕੇ ਭਜਨ ਕਰੋ, ਰੱਜ ਕੇ ਬਾਣੀ ਪੜ੍ਹੋ, ਰੱਜ ਕੇ ਸੇਵਾ ਕਰੋ, ਰੱਜ ਕੇ ਸਿਮਰਨ ਕਰੋ, ਤੇ ਬਦਲੇ ਚ ਕੁਝ ਨਹੀਂ ਮੰਗਣਾ, ਕਹਿਣਾ ਪਾਤਸ਼ਾਹ ਆਪ ਜੀ ਦਾ ਆਪ ਜੀ ਦੇ ਚਰਨਾਂ ਚ ਭੇਟ। ਜੇ ਮੰਨ ਲਓ ਹਫਤੇ ਚ ਇੱਕ ਦੋ ਦਿਨ ਵੀ ਏਦਾਂ ਕਰ ਲਈਏ ਤਾਂ ਵੀ ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਪਰ ਜਦੋਂ ਅਸੀਂ ਹਰ ਵੇਲੇ ਹੀ ਕਾਮਨਾ ਆਪਣੇ ਮਨ ਚ ਰੱਖਣੀ ਫਿਰ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੁੰਦੀ। ਅੰਤਹਿਕਰਨ ਦੀ ਸ਼ੁੱਧੀ ਹੁੰਦੀ ਨਿਸ਼ਕਾਮ ਕਰਮ ਕੀਤਿਆਂ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਆਪਣੀ ਕਲਿਆਣ ਲਈ ਜਦੋਂ ਤੁਸੀਂ ਕੋਈ ਵੀ ਕਰਮ ਕਰਨਾ ਉਹਦੇ ਫਲ ਦੀ ਕਾਂਖਾ ਨਹੀਂ ਰੱਖਣੀ, ਨਾ ਅਭਮਾਨ ਨਾ ਅਭਲਾਖਾ ਫਲ ਕੀ ਕਰੇ। ਕਹਿੰਦੇ ਫਲ ਦੀ ਅਭਲਾਖਾ ਨਹੀਂ ਕਰਨੀ।
ਹੋਏ ਨਿਸ਼ਕਾਮ ਬ੍ਰਿਤ ਦਿੜ ਤਾਰੇ,
ਨਿਸ਼ਕਾਮ ਬਿਰਤੀ ਧਾਰਨ ਕਰਕੇ ਉਹ ਕਰਮ ਦ੍ਰਿੜ ਹੋ ਕੇ ਕਰੇ ਕਿ ਸਿਰਫ ਉਹ ਕਰਨਾ ਹੈ ਫਲ ਨਹੀਂ। ਸੁਖਮਣੀ ਸਾਹਿਬ ਪੜ੍ਹਿਆ ਕੋਈ ਕਾਮਨਾ ਨਹੀਂ, ਮਹਾਰਾਜ ਆਪ ਜੀ ਦੀ ਬਾਣੀ ਪੜ੍ਹੀ, ਆਪ ਜੀ ਨੇ ਪੜ੍ਹਾਈ, ਆਪ ਜੀ ਦੇ ਚਰਨਾਂ ਚ ਅਰਪਣ, ਕੋਈ ਕਾਂਖਾ ਨਹੀਂ। ਮਹਾਰਾਜ ਦਇਆ ਕਰਿਓ ਵੀ ਇਸੇ ਤਰ੍ਹਾਂ ਬਲ ਬਖਸ਼ੀ ਰੱਖਿਓ ਵੀ ਆਪ ਜੀ ਦੀ ਬਾਣੀ ਪੜ੍ਹਦੇ ਰਹੀਏ। ਇਹ ਮੰਗ ਲਓ ਕਿ ਮਹਾਰਾਜ ਇਸੇ ਤਰ੍ਹਾਂ ਆਪਣੀ ਸੰਗਤ ਬਖਸ਼ਦੇ ਰਹੋ, ਆਪ ਜੀ ਦੀ ਕਥਾ ਕਰਦੇ ਰਹੀਏ, ਸੁਣਦੇ ਰਹੀਏ, ਮਹਾਰਾਜ ਇਹ ਦਇਆ ਕਰੋ, ਇਹ ਆਪਣੀ ਨਿੱਘੀ ਗੋਦ ਦਾ ਸਾਨੂੰ ਨਿੱਘ ਬਖਸ਼ਦੇ ਰਹੋ। ਸ਼ੁਕਰਾਨੇ ਆ ਮਹਾਰਾਜ, ਆਪ ਜੀ ਨੇ ਕੀ ਨਹੀਂ ਦਿੱਤਾ ਸਾਨੂੰ ਪਾਤਸ਼ਾਹ, ਬੇਅੰਤ ਕੁਝ ਹੀ ਦਿੱਤਾ ਹੈ। ਅਸੀਂ ਨਿਕੰਮੇ ਕਿਰਤ ਘਣ ਹਾਂ, ਫਿਰ ਕਹੀ ਜਾਂਦੇ ਹਾਂ ਸਾਨੂੰ ਕੀ ਮਿਲਿਆ ਕੀ ਨਹੀਂ ਮਿਲਿਆ। ਪਾਤਸ਼ਾਹ ਐਸਾ ਕੀ ਹੈ ਜੋ ਨਹੀਂ ਦਿੱਤਾ? ਆਪ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰ ਹੈ ਮਹਾਰਾਜ, ਆਪ ਜੀ ਦਾ ਸ਼ੁਕਰ ਹੈ। ਕੋਈ ਕਾਮਨਾ ਨਾ ਕਰਨੀ, ਇਹਨੂੰ ਕਹਿੰਦੇ ਨੇ ਨਿਸ਼ਕਾਮ ਕਰਮ ਕਰਨੇ। ਹਾਂਜੀ,
ਪੰਜ ਕਰਮ,
ਹੁਣ ਪੰਜ ਤਰ੍ਹਾਂ ਦੇ ਕਰਮ ਦੱਸਦੇ ਆ, ਸੁਣੋ ਜੀ।
ਕਰਬੀ ਕਰਮ ਪੰਜ ਪ੍ਰਕਾਰੇ,
ਪੰਜ ਤਰ੍ਹਾਂ ਦੇ ਕਰਮ ਨੇ ਜਿਹੜੇ ਕੀਤੇ ਜਾਂਦੇ ਹਨ।
ਇੱਕ ਤੋਂ ਨਿਤ ਕਰਮ ਹਿਤ ਤਾਰੇ,
ਇੱਕ ਹੈ ਨਿਤ ਕਰਮ ਜਿਹੜਾ ਰੋਜ਼ ਕਰਨੇ ਆਪਾਂ, ਜਿਹਨੂੰ ਆਪਾਂ ਸ਼ਬਦ ਦਿੱਤਾ ਨਿਤ ਨੇਮ। ਨਿਤ ਨੇਮ ਦਾ ਮਤਲਬ ਨਿਤ ਕਰਮ, ਨਿਤ ਨੇਮ ਦਾ ਮਤਲਬ ਜਿਹੜਾ ਰੋਜ਼ ਹੋਵੇ। ਹਾਂਜੀ,
ਮੱਜਨ ਗੁਰਬਾਣੀ ਕੋ ਪਠਨਾ,
ਉਹ ਨਿਤ ਕਰਮ ਕੀ ਹੈ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਫਿਰ ਗੁਰਬਾਣੀ ਪੜ੍ਹਨੀ, ਇਸ਼ਨਾਨ ਕਰਨਾ ਫਿਰ ਗੁਰਬਾਣੀ ਦਾ ਜਾਪ ਜਪਣਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਇਹ ਸਾਡਾ ਨਿਤ ਕਰਮ ਹੈ। ਨਿਤਨੇਮ ਪੜ੍ਹਨਾ ਸਵੇਰੇ ਮਹਾਰਾਜ ਜੀ ਦੀਆਂ ਬਾਣੀਆਂ, ਸ਼ਾਮ ਦੀਆਂ ਬਾਣੀਆਂ, ਸੁਖ ਲੈਣ ਵੇਲੇ ਸੌਣ ਵੇਲੇ ਦੀ ਬਾਣੀ, ਸੋਹਿਲਾ ਸਾਹਿਬ ਦੀ ਬਾਣੀ, ਇਹ ਸਾਡਾ ਨਿਤਨੇਮ। ਜੋ ਨਿਤ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਰੋਜ਼, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਰੋਜ਼ ਆ ਕੇ ਮੱਥਾ ਟੇਕਣਾ, ਇਹ ਵੀ ਨਿਤਨੇਮ ਹੈ। ਤੋ ਇਹ ਨਿਤ ਕਰਮ ਇਹਨੂੰ ਕਹਿੰਦੇ ਆ। ਨਿਤਨੇਮ ਦਾ ਮਤਲਬ ਹੁੰਦਾ ਉਹ ਨਿਤਨੇਮ ਹੈ ਜਿਹੜਾ ਸਾਡੇ ਕੋਲੋਂ ਸੁੱਤੇ ਸਿੱਧੀ ਹੋ ਜਾਵੇ, ਜਿਹਨੂੰ ਕਰਨ ਲਈ ਸਾਨੂੰ ਖੇਚਲਾ ਨਾ ਕਰਨੀ ਪਏ। ਜਿਹੜਾ ਭਾਰ ਜਾ ਨਹੀਂ ਆਪਾਂ ਚੁੱਕ ਲਏ ਮੈਂ ਨਿਤਨੇਮ ਵੀ ਕਰਨਾ, ਉਹ ਨਿਤਨੇਮ ਨਹੀਂ। ਨਿਤਨੇਮ ਭਾਰ ਨਹੀਂ ਹੈ, ਨਿਤਨੇਮ ਸੁੱਤੇ ਕਰਿਆ ਜਿਹੜੀ ਸੁੱਤੇ ਸਿੱਧੀ ਹੋ ਜਾਏ। ਜਿਵੇਂ ਪ੍ਰਸ਼ਾਦਾ ਛਕਣਾ ਅਸੀਂ ਭਾਰ ਤਾਂ ਨਹੀਂ ਸਮਝਦੇ, ਛਕ ਲਿਆ ਸੁੱਤੇ ਸਿੱਧ ਕਰਮ ਹੈ, ਅੱਖਾਂ ਫਰਕਣੀਆਂ ਸੁੱਤੇ ਸਿੱਧ ਕਰਮ ਹੈ, ਸਾਹ ਚੱਲ ਰਹੇ ਨੇ ਸੁੱਤੇ, ਏਦਾਂ ਸੁੱਤੇ ਸਿੱਧੀ ਜਿਹੜਾ ਹੋ ਜਾਏ ਉਹਨੂੰ ਨਿਤਨੇਮ ਕਹਿੰਦੇ ਹੈ। ਉਹ ਇਹਨੂੰ ਨਿਤ ਕਰਮ ਵੀ ਕਿਹਾ ਜਾਂਦਾ, ਇਹ ਪਹਿਲਾ ਕਰਮ ਹੈ। ਹਾਂਜੀ,
ਸੰਧਿਆਦਿਕ ਸਤਨਾਮ ਮੁਰਟਨਾ,
ਜਾਂ ਜਿਹੜੇ ਆ ਹਿੰਦੂ ਵੀਰ ਨੇ ਸਨਾਤਨ ਧਰਮ ਵਾਲੇ, ਉਹ ਸੰਧਿਆ ਵੀ ਕਰਦੇ ਆ, ਉਹ ਉਹਨਾਂ ਦਾ ਨਿਤ ਕਰਮ ਹੈ ਸੰਧਿਆ ਕਰਨੀ, ਤਿੰਨ ਵੇਲੇ ਸੰਧਿਆ ਕਰਦੇ ਆ। ਸਾਡਾ ਨਿਤਨ ਕਰਮ ਜਿਹੜਾ ਅਸੀਂ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਕੇ ਬਾਣੀ ਪੜ੍ਹਨੀ ਆ, ਗੁਰੂ ਕੇ ਦਰਸ਼ਨ ਕਰਨੇ ਹਨ।
ਸ਼ਰਾਧਾਦਿਕ ਨਮੈਤਿਕ ਅਹੇ,
ਦੂਸਰੇ ਨੇ ਨਮਿਤਕ ਕਰਮ ਜਿਹੜੇ ਕਿਸੇ ਦੇ ਨਮਿਤ ਕੀਤੇ ਜਾਂਦੇ, ਜਿਵੇਂ ਕੁਝ ਵੀਰਾਂ ਵੱਲੋਂ ਸ਼ਰਾਧ ਕੀਤੇ ਜਾਂਦੇ, ਜਿਹੜੇ ਹਿੰਦੂ ਵੀਰ ਨੇ ਉਹ ਆਪਣੇ ਪਿਤਰਾਂ ਨੂੰ ਰਜਾਣ ਵਾਸਤੇ ਸ਼ਰਾਧ ਕਰਦੇ, ਉਹ ਕਿਸੇ ਦੇ ਨਮਿਤ ਕਰਦੇ। ਗੁਰੂ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ? ਆਪਣੇ ਬਜ਼ੁਰਗਾਂ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ, ਸਹਿਜ ਪਾਠ, ਸਪਤਾਹ ਪਾਠ ਕਰਾਉਂਦੇ ਹਾਂ, ਉਹਨਾਂ ਦੇ ਨਿਮਿਤ ਗ੍ਰੰਥੀ ਸਿੰਘਾਂ ਨੂੰ ਸੱਦ ਕੇ ਉਹਨਾਂ ਨੂੰ ਬਸਤਰ ਆਦਿਕ ਭੇਟ ਕਰਦੇ ਹਾਂ, ਇਹ ਨਿਮਿਤ ਕਰਮ ਇਹਨੂੰ ਕਿਹਾ ਜਾਂਦਾ। ਹਾਂਜੀ,
ਕਹੀ ਨਿਮਿਤ ਤੇ ਕਰਨ ਜੋ ਲਹੇ,
ਜਿਹੜਾ ਕਿਸੇ ਦੇ ਨਿਮਿਤ ਕੀਤਾ ਜਾਏ ਉਹਨੂੰ ਨਿਮਿਤ ਕਰਮ ਕਹਿੰਦੇ, ਉਹ ਨਿਮਿਤ ਕਰਮ ਹੈ। ਗੁਰੂ ਸਾਹਿਬ ਦੇ ਚਰਨਾਂ ਚ ਗੁਰਬਾਣੀ ਪੜ੍ਹ ਕੇ ਅਰਦਾਸ ਕਰਨੀ ਮਹਾਰਾਜ ਸਾਡੇ ਬੱਚਿਆਂ ਨੂੰ ਗੁਰਮਤ ਦਾ ਦਾਨ ਵਿਵੇਕ ਬੁੱਧੀ ਦਾ ਦਾਨ ਬਖਸ਼ੋ, ਇਹ ਵੀ ਨਿਮਿਤ ਕਰਮ ਹੈ। ਤੋ ਜਿਹੜਾ ਕਿਸੇ ਦੇ ਨਿਮਿਤ ਕੀਤਾ ਜਾਵੇ ਉਹਨੂੰ ਨਿਮਿਤ ਕਰਮ ਕਹਿੰਦੇ ਹਾਂ, ਇਹ ਦੂਸਰਾ ਕਰਮ ਹੈ। ਹਾਂਜੀ,
ਪ੍ਰਾਸਚਿਤ ਆਦਿਕ ਤ੍ਰਿਤੀਓ ਤਾਰੇ,
ਤੀਸਰਾ ਹੈ ਪ੍ਰਾਸਚਿਤ ਕਰਮ। ਪ੍ਰਾਸਚਿਤ ਕਰਮ ਜਿਹੜਾ ਕਿਸੇ ਨਾ ਕਿਸੇ ਪਾਪ ਦੀ ਨਿਰਵਿਰਤੀ ਲਈ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਪ੍ਰਾਸਚਿਤ ਕਰਮ, ਜਿਵੇਂ ਹਿੰਦੂ ਵੀਰਾਂ ਚ ਕੀਤੇ ਜਾਂਦੇ ਨੇ ਉਹ ਦੱਸਦੇ ਨੇ।
ਵਰਤ ਚੰਦਰਾਇਣ ਆਦਿ ਜੇ ਕਰੇ,
ਜਿਵੇਂ ਚੰਦਰਾਇਣ ਵਰਤ ਆਦਿਕ ਰੱਖਣੇ ਉਹਨਾਂ ਦੀ, ਉਹਨੂੰ ਪ੍ਰਾਸਚਿਤ ਕਰਮ ਕਹਿੰਦੇ ਹਨ। ਗੁਰਮਤ ਦਾ ਪ੍ਰਾਸਚਿਤ ਕਰਮ ਕੀ ਹੈ? ਤੁਹਾਡੇ ਕੋਲੋਂ ਕੋਈ ਭੁੱਲ ਹੋਈ, ਪੰਜਾਂ ਕੋਲ ਪੇਸ਼ ਹੋਏ, ਪੰਜਾਂ ਨੇ ਜਿਹੜੀ ਤਨਖਾਹ ਲਾਈ ਉਹਨੂੰ ਪ੍ਰਾਸਚਿਤ ਕਰਮ ਕਹਿੰਦੇ। ਗੁਰਮਤ ਦਾ ਪ੍ਰਾਸਚਿਤ ਕਰਮ ਹੈ ਕਿ ਸਾਡੇ ਕੋਲੋਂ ਕੋਈ ਭੁੱਲ ਹੋਈ, ਕੁਰਹਿਤ ਹੋਈ, ਉਹਦੀ ਨਿਰਵਿਰਤੀ ਲਈ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਕਿ ਤੁਸੀਂ 10 ਦਿਨ ਮਹਾਰਾਜ ਜੀ ਦੇ ਘਰ ਜਾ ਕੇ ਸੰਗਤਾਂ ਦੇ ਚਰਨਾਂ ਦੇ ਜੋੜੇ ਝਾੜਨੇ, ਉਹਨੂੰ ਗੁਰੂ ਖਾਲਸਾ ਜੀ ਪ੍ਰਾਸਚਿਤ ਕਰਮ ਕਹਿੰਦੇ ਹਨ। ਹਾਂਜੀ,
ਚਤੁਰਥ ਹੈ ਉਪਾਸਨਾ ਰੂਪ,
ਚੌਥਾ ਹੈ ਉਪਾਸਨਾ ਕਰਮ, ਜਿਹੜਾ ਉਪਾਸਨਾ ਦਾ ਰੂਪ ਮੰਨਿਆ ਜਾਂਦਾ ਉਹ ਕੀ ਆ ਦੱਸਦੇ ਹਨ।
ਪੂਜਨ ਆਪਣੋ ਇਸ਼ਟ ਅਨੂਪ,
ਆਪਣੇ ਇਸ਼ਟ ਨੂੰ ਪੂਜਣਾ, ਇਹ ਉਪਾਸ਼ਨਾ ਕਰਮ ਹੈ। ਇਸ ਵੇਲੇ ਜੋ ਆਪ ਜੀ ਆਏ ਮਹਾਰਾਜ ਜੀ ਦੀ ਹਜ਼ੂਰੀ ਚ ਹੱਥ ਜੋੜੇ, ਕੋਈ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ, ਕੋਈ ਫੁੱਲਾਂ ਦੀ ਮਾਲਾ ਲੈ ਕੇ ਆਇਆ, ਕੋਈ ਜਥਾ ਸ਼ਕਤ ਮਾਇਆ ਗੋਲਕ ਵਿੱਚ ਪਾਈ, ਨਮਸਕਾਰ ਕੀਤੀ, ਪਰਿਕਰਮਾ ਕੀਤੀ, ਮਹਾਰਾਜ ਜੀ ਦੇ ਚਰਨਾਂ ਚ ਬੈਠ ਕੇ ਦਰਸ਼ਨ ਕੀਤੇ, ਕਥਾ ਸੁਣੀ, ਕੀਰਤਨ ਸੁਣਿਆ, ਇਹਨੂੰ ਉਪਾਸ਼ਨਾ ਕਰਮ ਕਹਿੰਦੇ ਨੇ। ਇਹ ਚੌਥਾ ਕਰਮ ਹੈ। ਹਾਂਜੀ,
ਇਹ ਚਾਰੋ ਸ਼ੁਭ ਕਰੇ ਸਦੀਵ,
ਇਹ ਜਿਹੜੇ ਚਾਰ ਕਰਮ ਨੇ, ਨਿਤ ਕਰਮ, ਨਿਮਿਤ ਕਰਮ, ਔਰ ਪ੍ਰਾਸਚਿਤ ਕਰਮ ਤੇ ਉਪਾਸ਼ਨਾ ਕਰਮ, ਇਹ ਚਾਰ ਤਰ੍ਹਾਂ ਦੇ ਕਰਮ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਕਰਨੇ ਚਾਹੀਦੇ ਹਨ। ਹਾਂਜੀ,
ਹੋਏ ਨਿਸ਼ਕਾਮ ਭਲੇ ਨਿਰਨੀਵ,
ਪਰ ਜਿਹੜਾ ਇਹ ਚਾਰੇ ਤਰ੍ਹਾਂ ਦੇ ਕਰਮ ਕਰਨੇ, ਨਿਸ਼ਕਾਮ ਹੋ ਕੇ ਕਰਨੇ ਆ, ਕਾਮਨਾ ਨਹੀਂ ਰੱਖਣੀ, ਕਾਮਨਾ ਤੋਂ ਰਹਿਤ ਹੋ ਕੇ ਕਰਨੇ ਹਨ।
ਪਰਮੇਸ਼ਰ ਕੈ ਸਤਿਗੁਰ ਪਾਸ,
ਔਰ ਪਰਮੇਸ਼ਰ ਜਾਂ ਸਤਿਗੁਰਾਂ ਦੇ ਪਾਸ,
ਅਰਪੇ ਸਕਲ ਕਰਮ ਨਿਰਜਾਸ,
ਸਾਰੇ ਕਰਮ ਪਰਮੇਸ਼ਰ ਦੇ ਚਰਨਾਂ ਚ ਅਰਪ ਦੇਵੇ ਜਾਂ ਗੁਰੂ ਚਰਨਾਂ ਚ ਅਰਪ ਦੇਵੇ, ਫਲ ਦੀ ਕਾਂਖਾ ਨਾ ਰੱਖੇ। ਇਹ ਬਚਨ ਭਗਵਾਨ ਕ੍ਰਿਸ਼ਨ ਜੀ ਨੇ ਵੀ ਕਹੇ ਅਰਜਨ ਨੂੰ ਗੀਤਾ ਵਿੱਚ, ਅਰਜਨ ਕਰਮ ਕਰ ਪਰ ਕਰਮ ਦੀ ਫਲ ਦੀ ਆਸ ਨਾ ਰੱਖ, ਔਰ ਜਿਹੜਾ ਕਰਮ ਕਰਦਾ ਉਹ ਮੈਨੂੰ ਅਰਪਣ ਕਰਦਾ ਚੱਲ, ਉਹਦੇ ਤੇ ਆਪਣੀ ਮਮਤਾ ਨਾ ਲਾਈ ਵੀ ਮੈਂ ਕੀਤਾ। ਯਾਨੀ ਕਿ ਜਿਹੜੇ ਚਾਰ ਤਰ੍ਹਾਂ ਦੇ ਕਰਮ ਦੱਸੇ ਨੇ ਉੱਤੇ, ਨਿਤ ਕਰਮ, ਨਿਮਿਤ ਕਰਮ, ਪ੍ਰਾਸਚਿਤ ਕਰਮ, ਉਪਾਸ਼ਨਾ ਕਰਮ, ਇਹ ਕਰਨ ਤੋਂ ਬਾਅਦ ਗੁਰੂ ਦੇ ਚਰਨਾਂ 'ਚ ਹੀ ਅਰਪ ਦੇਣੇ। ਮਹਾਰਾਜ ਤੁਸੀਂ ਕਰਾਏ ਤੁਹਾਡੇ ਚਰਨਾਂ 'ਚ ਭੇਟ, ਇਹਦੇ 'ਚ ਮੇਰਾ ਕੁਝ ਵੀ ਨਹੀਂ ਹੈ। ਕਰਮ ਕਰਨ ਤੋਂ ਬਾਅਦ ਵੀ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਇਹੀ ਕਰਨੀ ਹੈ, ਜਪ ਕਰਕੇ, ਤਪ ਕਰਕੇ, ਕਰਮ ਕਰਕੇ, ਧਰਮ ਕਮਾ ਕੇ, ਫਿਰ ਵੀ ਬੇਨਤੀ ਇਹੀ ਕਰਨੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ। ਬੇਨਤੀ ਇਹੀ ਕਰਨੀ, ਸਾਡੇ ਕੋਲੋਂ ਨਾ ਮਹਾਰਾਜ ਜਪ ਹੋ ਸਕਿਆ ਨਾ ਤਪ ਹੋ ਸਕਿਆ, ਜਪਹੀਨ, ਤਪਹੀਨ, ਕੁਲਹੀਨ, ਕਰਮਹੀਨ ਮਹਾਰਾਜ ਅਸੀਂ ਇਹੋ ਜਿਹੇ ਹਾਂ, ਨਾ ਕੋਈ ਧਰਮ ਕਮਾਇਆ, ਨਾ ਕੋਈ ਸੇਵਾ ਕਮਾ ਸਕੇ। ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸ਼ਰਨ ਚ ਕਿਰਪਾ ਕਰੋ, ਸਾਡੀ ਲਾਜ ਰੱਖ ਲੋ, ਸ਼ਰਨ ਪਰੇ ਕੀ ਰੱਖੋ ਸ਼ਰਮਾ, ਸ਼ਰਮਾ ਦਾ ਮਤਲਬ ਲਾਜ ਰੱਖ ਲੋ ਮਹਾਰਾਜ ਸਾਡੀ, ਅਸੀਂ ਤੁਹਾਡੇ ਚਰਨਾਂ ਦੀ ਪਨਾਹ ਵਿੱਚ ਹਾਂ। ਤੋ ਏਦਾਂ ਜਿੰਨੇ ਕਰਮ ਕਰਨੇ ਨੇ ਕਰਕੇ ਗੁਰੂ ਸਾਹਿਬ ਜਾਂ ਪਰਮੇਸ਼ਰ ਦੇ ਚਰਨਾਂ ਚ ਅਰਪਣ ਕਰ ਦੇਣੇ ਹਨ।
ਕਰਮ ਪੰਚਮੋ ਨਖਿੱਧ ਪਛਾਣ,
ਇਹ ਚਾਰ ਦੱਸੇ, ਪੰਜਵਾਂ ਕਰਮ ਹੈ ਨਿਛੇਧ ਕਰਮ, ਨਿਖੇਧ ਕਰਮ ਜਿਹਨੂੰ ਕਹਿੰਦੇ ਆ, ਨਿਛੇਧ ਉਹ ਕੀ ਨੇ ਉਹ ਵੀ ਦੱਸਦੇ ਨੇ।
ਆਦਿਕ ਪਰ ਇਸਤਰੀ ਰਤ ਠਾਨ,
ਨਿਛੇਧ ਕਰਮ ਦਾ ਮਤਲਬ ਹੈ ਵੀ ਜਿਹਨਾਂ ਲਈ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਵੀ ਨਹੀਂ ਕਰਨੇ, ਪਰ ਇਸਤਰੀਗਾਮੀ ਨਹੀਂ ਹੋਣਾ, ਜਗਤ ਝੂਠ ਦੀ ਵਰਤੋਂ ਨਹੀਂ ਕਰਨੀ, ਕੇਸ ਕਤਲ ਨਹੀਂ ਕਰਨੇ, ਇਸ ਕਤਲ ਦਾ ਮਤਲਬ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤਾਈਂ ਕੇਸ ਕਤਲ ਨਹੀਂ ਕਰਨੇ। ਇਹ ਨਹੀਂ ਕੋਈ ਪ੍ਰਵੱਟੇ ਮਨਾ ਕੇ ਤੇ ਕਹੇ ਜੀ ਕੇਸ ਕਤਲ ਨਹੀਂ ਕੀਤੇ, ਅਸੀਂ ਤਾਂ ਧਾਗੇ ਨਾਲ ਵੱਖਰੇ ਕੀਤੇ ਹੈ। ਕਿਸੇ ਨੂੰ ਫਾਹੇ ਟੰਗ ਕੇ ਮਾਰੋ ਤੇ ਕਿਸੇ ਦਾ ਗਲ ਵੱਢ ਕੇ ਮਾਰੋ, ਲੱਗਣੀ 302 ਹੀ ਆ ਕਤਲ ਦੇ ਕੇਸ ਵਿੱਚ। ਕਤਲ ਕਤਲ ਹੈ ਜਿਸ ਵੀ ਤਰੀਕੇ ਨਾਲ ਹੋਵੇ। ਸਾਬਤ ਸੂਰਤ ਰਹਿਣਾ, ਇਹ ਗੁਰੂ ਸਾਹਿਬ ਨੇ ਸਾਨੂੰ ਹੈਰਾਨੀ ਹੁੰਦੀ ਹੈ ਕਈ ਵਾਰੀ ਕਿ ਕਈਆਂ ਦੇ ਗਾਤਰੇ ਸ਼੍ਰੀ ਸਾਹਿਬ ਵੀ ਹੁੰਦੀ ਹੈ ਪਰ ਚਿਹਰੇ ਦੇ ਉੱਤੇ ਕੋਈ ਖੇਡ ਹੋਰ ਨਜ਼ਰ ਆਉਂਦੀ ਹੁੰਦੀ ਹੈ। ਲਾਜ ਆ ਜਾਂਦੀ ਹੈ ਮਨ ਨੂੰ, ਸ਼ਰਮ ਆ ਜਾਂਦੀ ਹੈ ਵੀ ਅਸੀਂ ਕਿੱਥੇ ਖੜੇ ਹਾਂ। ਸੁੰਦਰਤਾ ਇਹ ਨਹੀਂ, ਸੁੰਦਰਤਾ ਇਹ ਹੈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੋ ਜਿਹਾ ਸਰੂਪ ਬਖਸ਼ਿਆ ਉਹਦੇ ਵਿੱਚ ਰਾਜ਼ੀ ਰਹਿਣਾ, ਸੰਤੁਸ਼ਟ ਰਹਿਣਾ, ਸ਼ੁਕਰ ਕਰਨਾ। ਜੇ ਮਹਾਰਾਜ ਪਰਮੇਸ਼ਰ ਕਿਸੇ ਨੂੰ ਭੈਂਗਾ ਬਣਾ ਦੇਵੇ, ਕਾਣਾ ਬਣਾ ਦੇਵੇ, ਕੀ ਰੱਬ ਦੀ ਕਿਸੇ ਨੇ ਲੱਤ ਤੋੜ ਦੇਣੀ ਹੈ? ਜੇ ਫਿਰ ਵੀ ਉਹਨੇ ਸੋਹਣੇ ਦੋ ਨੇਤਰ ਦਿੱਤੇ ਆ ਉਹਦਾ ਸ਼ੁਕਰ ਕਰੀਏ, ਉਹਨੂੰ ਹੋਰ ਕਿੰਨਾ ਕੁ ਸੋਹਣਾ ਬਣਾਉਣਾ ਜੀ? ਜੋ ਪਰਮੇਸ਼ਰ ਨੇ ਸਿਰਜ ਦਿੱਤਾ ਉਦਾਂ ਦਾ ਕੋਈ ਸਿਰਜ ਸਕਦਾ, ਬਣਾ ਸਕਦਾ? ਤੋ ਕੇਸ ਕਤਲ ਕਰਨੇ ਇਹ ਨਿਸ਼ੇਧ ਕਰਮ ਹੈ, ਜਗਤ ਜੂਠ ਦੀ ਵਰਤੋਂ ਕਰਨੀ ਨਿਸ਼ੇਧ ਕਰਮ ਹੈ। ਪੁੱਠਾ ਨਹੀਂ ਖਾਣਾ ਹਲਾਲ ਕੀਤਾ ਹੋਇਆ, ਇਹ ਨਿਸ਼ੇਧ ਕਰਮ ਹੈ। ਪਰ ਇਸਤਰੀ ਗਾਮੀ ਨਹੀਂ ਹੋਣਾ ਨਿਸ਼ੇਧ ਕਰਮ ਹੈ। ਮੀਣਿਆਂ ਦੀ, ਧੀਰ ਮੱਲੀਆਂ ਦੀ, ਰਾਮ ਰਾਈਆਂ ਦੀ, ਨੜੀ ਮਾਰਾਂ ਦੀ, ਕੁੜੀ ਮਾਰਾਂ ਦੀ ਸੰਗਤ ਨਹੀਂ ਕਰਨੀ, ਇਹ ਨਿਸ਼ੇਧ ਕਰਮ ਹੈ। ਇਹ ਸਾਡੇ ਨਿਸ਼ੇਧ ਕਰਮ ਨੇ ਜੋ ਸਾਨੂੰ ਕੁਰਹਿਤਾਂ ਜਿੰਨੀਆਂ ਸਤਿਗੁਰੂ ਜੀ ਨੇ ਦੱਸੀਆਂ ਰਹਿਤਨਾਮਿਆਂ ਚ, ਉਹ ਸਾਰੇ ਨਿਸ਼ੇਧ ਕਰਮ ਨੇ। ਨਿਸ਼ੇਧ ਕਰਮਾਂ ਵਿੱਚ ਬਹੁਤ ਕੁਝ ਵਿਆਖਿਆ ਇਹਦੀ ਅੱਗੇ। ਸੰਗਤ ਚ ਬੈਠੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ, ਉੱਥੇ ਬੈਠਿਆਂ ਕੋਈ ਆਪਣੀ ਚਰਚਾ ਛੇੜ ਲਵੇ, ਗੱਲਬਾਤ ਕਰਨ ਲੱਗ ਪਵੇ, ਨਿਸ਼ੇਧ ਕਰਮ ਹੈ, ਨਹੀਂ ਕਰਨੀ। ਹਰ ਜਸ ਚਲਤੇ ਬਾਤ ਚਲਾਵੇ, ਜਿਹੜਾ ਹਰੀ ਜਸ ਕਰਦਿਆਂ ਸੁਣਦਿਆਂ ਗੱਲ ਚਲਾਵੇ ਆਪਣੀ, ਇਹਦਾ ਵੀ ਨਿਸ਼ੇਧ ਕਰਮ ਹੈ। ਯਾਨੀ ਕਿ ਨਿਸ਼ੇਧ ਕਰਮ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਸਾਨੂੰ ਰੋਕਿਆ, ਵਰਜਿਆ, ਧਰਮ ਗ੍ਰੰਥਾਂ ਵਿੱਚ ਵਰਜਿਆ, ਨਿੰਦਾ ਕਰਨੀ ਨਿਸ਼ੇਧ ਕਰਮ ਹੈ, ਚੁਗਲੀ ਕਰਨੀ ਨਿਸ਼ੇਧ ਕਰਮ ਹੈ, ਝੂਠ ਬੋਲਣਾ ਨਿਸ਼ੇਧ ਕਰਮ ਹੈ, ਪਾਪ ਕਰਨਾ, ਭੈੜੀ ਬਿਰਤੀ ਰੱਖਣੀ, ਭਾਂਜੀ ਮਾਰ ਕੇ ਕਿਸੇ ਦਾ ਬਣਦਾ ਕੰਮ ਵਿਗਾੜ ਦੇਣਾ ਨਿਸ਼ੇਧ ਕਰਮ ਹੈ, ਈਰਖਾ ਕਰਨੀ, ਦੁਵੈਸ਼ ਕਰਨੀ, ਇਹ ਨਿਸ਼ੇਧ ਕਰਮ ਹੈ, ਕਿਸੇ ਦਾ ਬੁਰਾ ਚਿਤਵਣਾ ਜਾਂ ਕਰਨਾ ਇਹ ਨਿਸ਼ੇਧ ਕਰਮ ਹੈ। ਇਹ ਨਹੀਂ ਕਰਨੇ, ਨਿਸ਼ੇਧ ਕਰਮ ਨਹੀਂ ਕਰਨੇ ਜਿਨ੍ਹਾਂ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ ਰੋਕਿਆ ਹੈ।
ਇਨਕੋ ਅੰਗੀਕਾਰ ਨ ਕਰੇ,
ਇਹਨਾਂ ਨੂੰ ਅੰਗੀਕਾਰ ਨਹੀਂ ਕਰਨਾ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਇਹ ਨਹੀਂ, ਇਹ ਨਹੀਂ ਕਰਨਾ ਤਾਂ ਨਹੀਂ ਕਰਨਾ। ਜਿਨ੍ਹਾਂ ਲਈ ਗੁਰੂ ਸਾਹਿਬ ਨੇ ਆਗਿਆ ਕਰਤੀ, ਸਿੱਖ ਦਾ ਕਰਤੱਵ ਹੈ ਗੁਰੂ ਹੁਕਮ ਦੀ ਪਾਲਣਾ ਕਰਨੀ, ਗੁਰਦੇਵ ਨੇ ਕਹਿ ਦਿੱਤਾ ਨਹੀਂ ਕਰਨਾ ਤੋ ਨਹੀਂ ਕਰਨਾ। ਹਾਂਜੀ,
ਜੋ ਨਰ ਸ਼੍ਰੇ ਚਾਹ ਕੋ ਤਰੇ,
ਜਿਹੜੇ ਨਰ ਚਾਹੁੰਦੇ ਨੇ ਵੀ ਸਾਡੀ ਸ਼੍ਰੇ ਹੋਵੇ, ਸਾਡੀ ਕਲਿਆਣ ਹੋਵੇ,
ਭਗਤ ਯੋਗ ਕਰ ਜਬ ਨਿਸ਼ਕਾਮ,
ਉਹ ਭਗਤ ਯੋਗ ਕਰਕੇ ਨਿਸ਼ਕਾਮ ਭਾਵ ਰੱਖਣ ਆਪਣੇ ਹਿਰਦੇ ਚ,
ਸ਼ੁੱਧ ਅੰਤੈ ਕਰਨ ਹੋਏ ਅਭਿਰਾਮ,
ਜਦੋਂ ਨਿਸ਼ਕਾਮ ਕਰਮ ਕਰੋਗੇ ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ। ਅੰਤਸ਼ਕਰਨ ਨੂੰ ਧੋਣ ਦਾ ਤਰੀਕਾ ਕੀ ਆ? ਮੈਲਾ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲੱਗ ਗਈ, ਕਾਲਾ ਹੋਆ ਸਿਆ, ਉਹ ਇਹਨੂੰ ਧੋਣਾ ਕਿਵੇਂ ਆ ਜੀ? ਇਹਨੂੰ ਧੋਣ ਦਾ ਇੱਕੋ ਇੱਕ ਤਰੀਕਾ ਪੂਰੇ ਸੰਸਾਰ ਭਰ ਵਿੱਚ, ਵਿਸ਼ਵ ਭਰ ਵਿੱਚ, ਔਰ ਉਹ ਤਰੀਕਾ ਨਿਸ਼ਕਾਮ ਕਰਮ, ਜਪ ਤਪ ਕਰਕੇ, ਭਜਨ ਕਰਕੇ ਕਾਮਨਾ ਨਹੀਂ ਰੱਖਣੀ। ਉਹਦਾ ਲਾਭ ਇਹ ਹੋਵੇਗਾ ਵੀ ਹਿਰਦੇ ਦੀ ਮੈਲ ਧੋਤੀ ਜਾਏਗੀ, ਅੰਤਸ਼ਕਰਨ ਸ਼ੁੱਧ ਹੋਣ ਲੱਗ ਪਏਗਾ, ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਨਿਰਵਿਰਤ ਹੋਣ ਲੱਗ ਪਏਗੀ। ਹਾਂਜੀ,
ਜਥਾ ਮਲੀਨ ਬਸਤਰ ਬੋਕਾਰੇ,
ਭਾਈ ਦਇਆ ਸਿੰਘ ਜੀ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਕੋਈ ਬਹੁਤ ਮਲੀਨ ਕੱਪੜਾ ਹੋਵੇ,
ਉਜਲ ਸਾਬਣ ਸਾਥ ਪਖਾਰੇ,
ਉਹਨੂੰ ਸਾਬਣ ਨਾਲ ਧੋ ਕੇ ਸਾਫ ਕੀਤਾ ਜਾਂਦਾ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਨਾਲ, ਨਾਮ ਦਾ ਰੰਗ ਮਨ ਨੂੰ ਤਾਂ ਚੜ੍ਹਨਾ ਵੀ ਨਾਮ ਜਪ ਕੇ ਭਜਨ ਕਰਕੇ ਕਾਮਨਾ ਹੀ ਨਹੀਂ ਰੱਖਣੀ, ਫਿਰ ਮਨ ਸ਼ੁੱਧ ਹੋਣਾ। ਜਿਵੇਂ ਸਾਬਣ ਨਾਲ ਕੱਪੜਾ ਸਾਫ਼ ਹੁੰਦਾ ਹੈ, ਏਦਾਂ ਨਿਸ਼ਕਾਮ ਕਰਮ ਕੀਤਿਆਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ।
ਇਮ ਉਪਾਏ ਤੇ ਮਨ ਸ਼ੁੱਧ ਜਬੇ,
ਜਦੋਂ ਇਸ ਤਰ੍ਹਾਂ ਦੇ ਉਪਾਸ ਹੈ ਤਾਂ ਮਨ ਸ਼ੁੱਧ ਹੋ ਜਾਂਦਾ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ।
ਈਸ਼ ਪ੍ਰਸੰਨ ਹੋਤ ਹੈ ਤਬੇ,
ਫਿਰ ਈਸ਼ਵਰ ਪ੍ਰਸੰਨ ਹੁੰਦਾ, ਫਿਰ ਪਰਮੇਸ਼ਰ ਪ੍ਰਸੰਨ ਹੁੰਦਾ ਵੀ ਇਹਦਾ ਹਿਰਦਾ ਅੰਤਸ਼ਕਰਨ ਸ਼ੁੱਧ ਹੋ ਗਿਆ, ਨਿਸ਼ਕਾਮ ਕਰਮ ਕਰਦਾ, ਇਹਨੂੰ ਕੋਈ ਕਾਮਨਾ ਹੀ ਨਹੀਂ। ਰਾਣੀ ਮੈਣੀ ਦੀ ਕਥਾ ਲਿਖੀ ਡਾਕਟਰ ਭਾਈ ਵੀਰ ਸਿੰਘ ਜੀ ਨੇ, ਗੁਰਦੁਆਰਾ ਬਾਲ ਲੀਲਾ ਸਾਹਿਬ ਪਟਨਾ ਸਾਹਿਬ, ਉੱਥੇ ਉਹਦਾ ਘਰ ਤੇ ਰਹਿੰਦੀ, ਦੋਵੇਂ ਮੀਆਂ ਬੀਬੀ ਦੇ ਮਨ ਚ ਕਾਮਨਾ ਹੋਈ ਵੀ ਇੱਥੇ ਕਲਗੀਧਰ ਦਾ ਪ੍ਰਕਾਸ਼ ਹੋਇਆ, ਉਹਨਾਂ ਕੋਲੋਂ ਜੋ ਮੰਗੀਏ ਮਿਲਦਾ। ਔਲਾਦ ਕੋਈ ਨਹੀਂ ਸੀ ਘਰ, ਦੋਵੇਂ ਅਰਦਾਸ ਕਰਕੇ ਬੈਠ ਗਏ ਵੀ ਕਲਗੀਧਰ ਜੀ ਆਓ, ਸਾਨੂੰ ਆ ਕੇ ਕਿਰਪਾ ਕਰਕੇ ਸਾਡੀਆਂ ਝੋਲੀਆਂ ਭਰੋ, ਸਾਨੂੰ ਸੰਤਾਨ ਦੀ ਪ੍ਰਾਪਤੀ ਹੋਵੇ। ਇੱਕ ਦਿਨ ਬੀਤਿਆ, ਦੋ ਦਿਨ ਬੀਤੇ, ਚਾਰ ਦਿਨ ਬੀਤ ਗਏ, ਸਤਿਗੁਰੂ ਜੀ ਨਹੀਂ ਆਏ। ਚੌਥੇ ਪੰਜਵੇਂ ਦਿਨ ਇਹਨਾਂ ਦੇ ਮਨ ਚ ਖਿਆਲ ਆਇਆ, ਕਹਿੰਦੇ ਕਾਮਨਾ ਕਾਹਦੀ ਕਰਨੀ, ਬਸ ਸਤਿਗੁਰੂ ਜੀ ਤੁਸੀਂ ਆਪ ਹੀ ਆ ਜਾਓ। ਤੇ ਸ਼ਾਮ ਦਾ ਸਮਾਂ, ਸਤਿਗੁਰੂ ਬੱਚਿਆਂ ਨਾਲ ਖੇਡਦੇ ਖੇਡਦੇ, ਰਾਣੀ ਮੈਣੀ ਅਰਦਾਸ ਕਰ ਰਹੀ ਸੀ, ਮਹਾਰਾਜ ਆਪ ਹੀ ਆ ਜਾਓ। ਤੇ ਪਾਤਸ਼ਾਹ ਖੇਡਦਿਆਂ ਖੇਡਦਿਆਂ ਚਾਰ ਪੰਜ ਵਰਸ ਦੀ ਆਯੂ, ਰਾਣੀ ਮੈਣੀ ਦੀ ਗੋਦੀ ਚ ਆ ਕੇ ਬਹਿ ਗਏ। ਕਹਿੰਦੇ ਲੈ ਮਾਂ ਅਸੀਂ ਆ ਗਏ। ਜਦੋਂ ਕਾਮਨਾ ਛੱਡੀ ਫਿਰ ਸਾਹਿਬ ਆ ਗਏ। ਈਸ਼ਵਰ ਦੀ ਪ੍ਰਸੰਨਤਾ ਉਦੋਂ ਹੁੰਦੀ ਜਦੋਂ ਨਿਸ਼ਕਾਮ ਕਰਮ ਕਰੀਏ। ਹਾਂਜੀ,
ਚਾਰ ਸਾਧਨ,
ਹੁਣ ਚਾਰ ਸਾਧਨ ਦੱਸੇ ਸੀ ਨਾ ਵੀ ਸਿੱਖ ਚ ਚਾਰ ਸਾਧਨ ਹੋਣੇ ਜ਼ਰੂਰੀ ਨੇ। ਚਤੁਸ਼ਟਾ ਸਾਧਨ, ਵਿਵੇਕ, ਵੈਰਾਗ, ਮਮੋਕਸ਼ੂ, ਉਹ ਜਿਹੜੇ ਚਾਰ ਸਾਧਨ ਨੇ, ਹੁਣ ਉਹਨਾਂ ਬਾਰੇ ਦੱਸਣ ਲੱਗੇ ਨੇ ਵਿਆਖਿਆ ਕਰਕੇ।
ਚਾਰੋਂ ਸਾਧਨ ਉਰ ਉਪਜਾਵੇ,
ਕਹਿੰਦੇ ਸਿੱਖ ਉਹ ਹੈ ਜਿਹਦੇ ਅੰਦਰ ਇਹ ਚਾਰੇ ਸਾਧਨ ਪੈਦਾ ਹੋ ਜਾਣ।
ਸੁਧਰੇ ਖੇਤ ਅੰਨ ਜਿਮ ਪਾਵੇ,
ਇਹ ਚਾਰ ਸਾਧਨ ਏਦਾਂ ਨੇ ਵੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਲਿਆ, ਚੰਗੀ ਤਰ੍ਹਾਂ ਉਹਨੂੰ ਵਾਹ ਕੇ ਸਾਫ਼ ਕਰ ਲਿਆ, ਤੇ ਫਿਰ ਉਹਦੇ ਵਿੱਚ ਹੁਣ ਬੀਜ ਹੀ ਬੀਜਣਾ। ਜਿਹੜੇ ਚਾਰ ਸਾਧਨ ਨੇ ਨਾ, ਉਹ ਜ਼ਮੀਨ ਨੂੰ ਸੁਧਾਰਨਾ, ਉਹਨੂੰ ਚੰਗੀ ਤਰ੍ਹਾਂ ਹਲ ਵਾਹ ਕੇ ਨਰਮ ਕਰਨਾ, ਉਹਨੂੰ ਜਲ ਨਾਲ ਸਿੰਚਣਾ, ਜਦੋਂ ਬਿਲਕੁਲ ਨਮੀ ਵਾਲੀ ਹੋ ਜਾਏ, ਵਾਹੀ ਜਾਵੇ, ਫਿਰ ਉਹਦੇ 'ਚ ਬੀਜ ਬੀਜਿਆ ਜਾਂਦਾ। ਚਾਰ ਜਿਹੜੇ ਸਾਧਨ ਨੇ ਸਿੱਖ ਦੇ ਵਿੱਚ, ਇਹ ਜ਼ਮੀਨ ਨੂੰ ਸੁਧਾਰਨ ਦੇ ਤੁਲ ਹੈ। ਹਾਂਜੀ,
ਇੱਕ ਬੈਰਾਗ ਪੂਰੇ ਮਨ ਐਸੇ,
ਉਹਦੇ ਵਿੱਚੋਂ ਪਹਿਲਾ ਸਾਧਨ ਹੈ ਵੈਰਾਗ। ਜਿਹੜਾ ਸਿੱਖ ਹੈ ਉਹਦੇ ਅੰਦਰ ਵੈਰਾਗ ਹੋਣਾ ਚਾਹੀਦਾ ਪਹਿਲਾਂ, ਪ੍ਰਥਮ। ਵੈਰਾਗ ਕਿਹੋ ਜਿਹਾ ਉਹ ਦੱਸਦੇ ਨੇ ਵੀ ਵੈਰਾਗ ਦੀ ਪਰਿਭਾਸ਼ਾ ਕੀ ਹੈ, ਸੁਣੋ ਜੀ।
ਵਿਸ਼ਟਾ ਕਾਗ ਸੁਰਗ ਸੁਖ ਤੈਸੇ,
ਕਿ ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਵਿਸ਼ਟ ਸਮਝਾਨ। ਇਸ ਮਾਤ ਲੋਕ ਦੇ ਸੁੱਖਾਂ ਤੋਂ ਲੈ ਕੇ ਸਵਰਗਪੁਰੀ ਬ੍ਰਹਮ ਲੋਕ ਤੱਕ ਦੇ ਜਿੰਨੇ ਸੁੱਖ ਨੇ, ਉਹਨਾਂ ਨੂੰ ਏਦਾਂ ਸਮਝੇ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ ਗੰਦੀ। ਕਾਂ ਗੰਦ ਖਾਂਦਾ, ਉਹਦੀ ਵਿੱਠ ਕਿੰਨੀ ਗੰਦੀ ਹੁੰਦੀ ਹੈ, ਗਲਾਨੀ ਆਉਂਦੀ ਹੈ ਵੇਖ ਕੇ। ਕਹਿੰਦੇ ਏਦਾਂ ਦੁਨੀਆਂ ਦੇ ਨਹੀਂ, ਸਵਰਗ ਦੇ ਵੀ ਜਿੰਨੇ ਸੁੱਖ ਨੇ, ਉਹਨਾਂ ਨੂੰ ਵੇਖ ਕੇ ਮਨ 'ਚ ਗਲਾਨੀ ਆ ਜਾਣੀ, ਇਹ ਮੇਰੇ ਕਿਸੇ ਕੰਮ ਦੇ ਨਹੀਂ, ਉਹਨੂੰ ਕਹਿੰਦੇ ਨੇ ਵੈਰਾਗ। ਅੱਖਾਂ 'ਚੋਂ ਚਾਰ ਹੰਝੂ ਕੇਰਨ ਨੂੰ ਵੈਰਾਗ ਨਹੀਂ ਕਹਿੰਦੇ, ਅੱਖਾਂ 'ਚੋਂ ਦੋ ਅੱਥਰੂ ਵਹਿ ਜਾਣ ਤਾਂ ਕਹੀਏ ਜੀ ਇਹ ਵੈਰਾਗ ਹੈ, ਉਹ ਨਹੀਂ। ਵੈਰਾਗ ਜਿੱਥੇ ਪਕੜ ਹੀ ਨਹੀਂ ਹੈ, ਸਵਰਗ ਤੱਕ ਦੇ ਸੁੱਖ ਵੀ ਕਾਂ ਦੀ ਵਿੱਠ ਦੇ ਤੁਲ ਸਮਝਣੇ, ਵਿਸ਼ਟਾ ਦੇ ਤੁਲ ਸਮਝਣੇ, ਉਹਨੂੰ ਗੁਰੂ ਖਾਲਸਾ ਜੀ ਵੈਰਾਗ ਕਹਿੰਦੇ ਹਨ। ਹਾਂਜੀ,
ਲੋਕ ਪਰਲੋਕ ਵਿਸ਼ੇ ਸੁਖ ਜੇਤੇ,
ਇਸ ਲੋਕ ਦੇ ਤੇ ਪਰਲੋਕ ਦੇ ਵੀ ਜਿੰਨੇ ਵਿਸ਼ੇ ਸੁਖ ਹਨ,
ਬਮਨ ਸਮਾਨ ਨਾ ਪਾਵੇ ਤੇਤੇ,
ਉਹ ਉਲਟੀ ਦੇ ਸਮਾਨ ਜਾਣਨੇ। ਜਿਵੇਂ ਕਿਸੇ ਨੇ ਉਲਟੀ ਕੀਤੀ ਹੋਵੇ ਵੇਖ ਕੇ ਮਨ ਚ ਗਲਾਨੀ ਆ ਜਾਂਦੀ ਹੈ ਨਾ, ਏਦਾਂ ਇਸ ਲੋਕ ਦੇ ਜਿੰਨੇ ਸੁੱਖ ਤੇ ਪਰਲੋਕ ਦੇ ਵੀ ਜਿੰਨੇ ਸੁੱਖ ਨੇ, ਉਹਨਾਂ ਨੂੰ ਉਲਟੀ ਦੇ ਤੁਲ ਜਾਣਨਾ ਵੀ ਇਹ ਮੇਰੇ ਕਿਸੇ ਕੰਮ ਦੇ ਨਹੀਂ, ਖਾਲਸਾ ਜੀ ਇਹਨੂੰ ਵੈਰਾਗ ਕਹਿੰਦੇ ਆ। ਵੈਰਾਗ ਦੀ ਖੇਡ ਇੰਨੀ ਪਰੇ ਦੀ ਹੈ। ਹਾਂਜੀ,
ਤਤ ਮਿਥਿਆ ਕੋ ਫੁਰੈ ਵਿਚਾਰ,
ਉਸ ਤੋਂ ਬਾਅਦ ਜਦੋਂ ਵੈਰਾਗ ਆ ਗਿਆ, ਵੈਰਾਗ ਤੋਂ ਬਾਅਦ ਇੱਕ ਬਿਰਤੀ ਪੈਦਾ ਹੁੰਦੀ ਜਿਹਨੂੰ ਕਹਿੰਦੇ ਨੇ ਵਿਵੇਕ, ਇਹ ਦੂਸਰਾ ਸਾਧਨ ਹੈ। चार साधन दस रहे ने, पहला वराग दसता, वराग तो बाद फिर बिरती आउंदी है विवेक दी। विवेक बिरती की है, तत् की है ते मिथ्या की है, वो बिरती पैदा हो जाए। सच ते झूठ दा निर्णय करन दी बिरती, तत् मिथ्या दा विवेचन करन दी जड़ी बिरती है।
साधन दुतीये विवेक उचारे,
विवेक कहंदे ने दूसरा साधन है जेड़ा जग्यासु सिख दे विच। चार साधन चाहिए ने, विराग दस्या, विवेक यह है भी तत् मिथ्या दा निर्णय करना। जिवें हंस कोल बिरती हुंदी है ना, उहदे सामने दुध रख दिओ, वो अपनी चुंज पाउंदा है, पानी वखरा हो जांदा, दुध दीआं फुटियां वखरियां हो जांदियां, दुध पाड़ जांदा, फुटियां खा लैंदा, पानी छड्ड दिंदा। इस करके हंस नूं कहा जांदा विवेकी। विवेक दा मतलब है असार नूं छड्ड के सार नूं ग्रहण कर लेना, झूठ दा त्याग करके सच नूं ग्रहण कर लेना, उहनूं कहिंदे ने विवेक। यह दूसरा साधन है विवेक, जिहड़ा सिख च होना जरूरी है। ता गुरु साहब दे चरणा च आपां रोज अरदास विच सुबह शाम मंगदे आं विवेक दान। महाराज अपने सिखां नूं जदों दान मंगदे आं, दाना च इह वी दान मंगदे आं, महाराज अपने सिखां नूं विवेक दा दान बख्शो, विवेक बुद्धि। हार भरियो स्वामी कै द्वारे दीजै बुद्ध विवेका। महाराज सानू विवेक बुद्धि दिओ जिहड़ा सच झूठ दा निर्णय कर सके। हां जी,
रूप यथार्थ आत्म जाने,
यथार्थ आत्म स्वरूप नूं जान लवे भी सच आत्मा ही है, बस परमात्मा ही सत है, बाकी सब झूठ है।
सदा सत है तत् पछाने,
ओही आत्मा त्रई काल सत है, जो पहला भी सी हुण भी है ते अगे नूं भी रहेगी।
सच झूठ वै इक ही बिखे,
कहिंदे इक ब्रह्म विच ही सच ते झूठ दोवें मिले होए हन।
मिथ्या नाम इसी को लखै,
ओहदे विचों झूठ नूं त्याग देना ते सत नूं ग्रहण कर देना, इसे दा नाम गुरु खालसा जी विवेक बुद्धि कहा जांदा है।
जब अधिष्ठान साच कर जाना,
जदों उस आत्मा नूं ब्रह्म नूं जो अधिष्ठान आसरा सारे जगत दा, मिथ्या दा भी आसरा ब्रह्म ही है ना, ये सारा जगत किहदे आश्रित है, ब्रह्म दे आश्रित। जदों उस ब्रह्म नूं अधिष्ठान रूप करके सच करके जान लिया,
तिस मैं कल्पत झूठ पछाना,
ये सारा जगत उसे ब्रह्म दे विच कल्पिया होया है, नहीं पर साडी कल्पना है, इस कल्पना सच नहीं हुंदी, कल्पना झूठ है। तां गुरदेव कहिंदे कूड राजा कूड परजा कूड सब संसार सब झूठ है। हां जी,
रजू मैं सर्प सीप में रूपा,
जिवें रस्सी च सप झूठा है, जिवें सिप्पी दे विच चांदी झूठी है, हुंदी नहीं पर असी कल्पना कर ली, एदां ब्रह्म च जगत दी कल्पना कर ली, है नहीं, है कल्ला ब्रह्म ही पर ए जगत दी उहदे विच असी कल्पना कर बैठे, सत नहीं है।
भूखन हेम बिखे अनुरूपा,
जिवें सोने दे गहणिआं नूं असी सोने विच कल्प लिया, वखरे वखरे जी ये कड़ा ये कैंठा, पर है तो सोना ही सारा, एदा ब्रह्म दे विच वखरा वखरा संसार कल्प लिया, ये फलाना ये अमक है सारे ब्रह्म स्वरूप ही। हां जी,
तिम आत्म सत रूप मजारा,
इसे तरह जेड़ी आत्मा सत स्वरूप है ओदे विच,
दे आदिक परपंच पसारा,
आ साड़ी जेड़ी दे आदिक जाए जिन्ना भी परपंच दा पसारा एदे विच कल्पिया होया अध्यस्त है, सत नहीं है।
इम तत मिथ्या करन विचारे,
एदा तत ते मिथ्या दी विचार करनी भी इस शरीर अंदर जेड़ी आत्मा उही सत है, ए शरीर मिथ्या है।
साधन दुतीये विवेक विचार,
इसे बिरती दा नाम है विवेक, दूसरा साधन है, पहला वराग दस्या ए, दूसरा विवेक दस्या है।
जितक बासना मन में जोए,
हुण तीसरा साधन दसन लगे ने कि जिन्नियां साडे अंदर वासनावां पैदा हुंदियां, वासनावां कई प्रकार दियां, सुबह अमृत वेले तो अख खुलण तो लैके रात दे सौण तक किन्नियां ही वासनावां हिरदे च आउंदियां, जिन्नियां भी वासनावां साडे मन विच आउंदियां ने
ਤਿਆਗਣ ਤਿਨੋ ਨਾਮ ਸਮ ਹੋਏ।
ਉਹਨਾਂ ਸਾਰੀਆਂ ਵਾਸ਼ਨਾਵਾਂ ਦਾ ਤਿਆਗ ਕਰਨਾ ਉਹਨੂੰ ਕਹਿੰਦੇ ਨੇ ਸਮ, ਕਿਉਂਕਿ ਤੀਸਰਾ ਸਾਧਨ ਹੈ ਖੱਟ ਸੰਪਤੀ। ਖੱਟ ਸੰਪਤੀ ਕਿਸ ਨੂੰ ਕਹਿੰਦੇ ਹੈ? ਜਿਹਦੇ ਚ ਛੇ ਚੀਜ਼ਾਂ ਨੇ, ਸਮ, ਦਮ, ਪ੍ਰਤੀਹਾਰ, ਉਹ ਅੱਗੇ ਛੇ ਚੀਜ਼ਾਂ ਦਾ ਜ਼ਿਕਰ ਹੋਣ ਲੱਗਾ। ਤੋ ਜਿਹੜੀ ਖੱਟ ਸੰਪਤੀ ਹੈ ਇਹ ਤੀਸਰਾ ਸਾਧਨ ਹੈ, ਛੇ ਚੀਜ਼ਾਂ ਨੇ ਪਰ ਇਹਨੂੰ ਇਕੱਠਾ ਹੀ ਬੋਲਦੇ ਨੇ ਖੱਟ ਸੰਪਤੀ, ਇੱਕ ਹੀ ਮੰਨਿਆ ਜਾਂਦਾ। ਉਹਦੇ ਚੋਂ ਪਹਿਲਾ ਹੈ ਸਮ। ਸਮ ਦਾ ਮਤਲਬ ਵਾਸ਼ਨਾਵਾਂ ਦਾ ਤਿਆਗ ਕਰ ਦੇਣਾ, ਉਹਨੂੰ ਸਮ ਕਹਿੰਦੇ ਹਨ। ਹਾਂਜੀ,
ਵਿਸ਼ਿਆਂ ਸਭ ਤੇ ਰੁਕੈ ਰਖੀਕ।
ਦੂਸਰਾ ਹੈ ਦਮ। ਦਮ ਕਿਸ ਨੂੰ ਕਹਿੰਦੇ ਹੈ? ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰ ਲੈਣਾ, ਅੱਖੀ ਬਾਝੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਇਹ ਇੰਦਰੀਆਂ ਦਾ ਕੰਟਰੋਲ ਹੈ, ਇਹਨੂੰ ਦਮ ਕਹਿੰਦੇ ਹਨ। ਹਾਂਜੀ,
ਇਹ ਦਮ ਨਾਮ ਕਹੇ ਮਤ ਨੀਕ।
ਸਿਆਣੀ ਮਤ ਵਾਲੇ, ਬੁੱਧੀਮਾਨ, ਅਕਲਮੰਦ ਲੋਕ ਇਸੇ ਨੂੰ ਦਮ ਕਹਿੰਦੇ ਹਨ।
ਪ੍ਰਾਪਤ ਪਏ ਆਨ ਕਰ ਵਿਸ਼ੈ।
ਫਿਰ ਕਹਿੰਦੇ ਕੋਈ ਵਿਸ਼ਾ ਪ੍ਰਾਪਤ ਹੋ ਜੇ, ਆ ਕੇ ਮਿਲ ਜੇ, ਕੋਈ ਪਦਾਰਥ ਮਿਲ ਜਾਏ।
ਉਰੇ ਨ ਤ੍ਰਿਸ਼ਨਾ ਮਨ ਮੈਂ ਜਿਸੇ,
ਉਹਨੂੰ ਵੇਖ ਕੇ ਮਨ ਚ ਤ੍ਰਿਸ਼ਨਾ ਨਾ ਆਵੇ। ਕੋਈ ਪਦਾਰਥ ਮਿਲੇ, ਕੋਈ ਵਸਤੂ ਵੇਖੀ, ਕੋਈ ਵਿਸ਼ਾ ਵੇਖਿਆ, ਵੇਖ ਕੇ ਮਨ ਚ ਤ੍ਰਿਸ਼ਨਾ ਨੀ ਆਈ ਵੀ ਮੈਨੂੰ ਮਿਲ ਜਾਏ, ਤ੍ਰਿਸ਼ਨਾ ਤੋਂ ਰਹਿਤ ਹੋ ਗਏ। ਹਾਂਜੀ,
ਅੰਗੀਕਾਰ ਨ ਕਰ ਬੇ ਪਾਵੇ।
ਔਰ ਉਸ ਵਸਤੂ ਨੂੰ ਅੰਗੀਕਾਰ ਕਰਨ ਦੀ ਇੱਛਾ ਹੀ ਨਾ ਹੋਵੇ, ਪ੍ਰਾਪਤੀ ਦੀ ਇੱਛਾ ਹੀ ਨਾ ਹੋਵੇ।
ਨਾਮ ਉਪਰਤ ਇਸੀ ਕੋ ਗਾਵੇ।
ਖਾਲਸਾ ਜੀ ਇਹਨੂੰ ਕਹਿੰਦੇ ਨੇ ਉਪਰਤੀ। ਛੇ ਚੀਜ਼ਾਂ ਨੇ ਨਾ ਖੱਟ ਸੰਪਤੀ ਚ, ਸਮ, ਦਮ, ਤੀਸਰਾ ਹੈ ਉਪਰਤੀ। ਉਪਰਤੀ ਕਿਸ ਨੂੰ ਕਹਿੰਦੇ? ਕੋਈ ਵਿਸ਼ਾ ਪਿਆ ਤੁਹਾਡੇ ਕੋਲ, ਵੇਖ ਕੇ ਉਹਨੂੰ ਭੋਗਣ ਦੀ ਇੱਛਾ ਹੀ ਨਾ ਹੋਣੀ, ਉਹਨੂੰ ਕਹਿੰਦੇ ਨੇ ਉਪਰਤੀ। ਇਹ ਵਿਰਾਗ ਤੋਂ ਵੀ ਪਰੇ ਦੀ ਖੇਡ ਹੋ ਜਾਂਦੀ ਉਪਰਤੀ। ਵਿਰਾਗ ਤਾਂ ਹੈ ਵੀ ਕੋਈ ਤੁਹਾਨੂੰ ਵਸਤੂ ਜਿਹੜੀ ਹੈ ਉਹਦੇ ਤੋਂ ਉਪਰਾਮਤਾ ਹੋ ਗਈ, ਵੀ ਕੋਈ ਵੇਖੀ ਨਹੀਂ ਕੋਈ ਵਸਤੂ। ਉਪਰਤੀ ਦਾ ਮਤਲਬ ਤੁਹਾਡੇ ਕੋਲ ਪਈ ਆ ਵਸਤੂ ਪਰ ਤੁਹਾਨੂੰ ਉਹਨੂੰ ਭੋਗਣ ਦੀ ਇੱਛਾ ਹੀ ਨਾ ਹੋਣੀ, ਉਹਨੂੰ ਕਹਿੰਦੇ ਨੇ ਉਪਰਤੀ। ਹਾਂਜੀ,
ਸੀਤੂਸ਼ਨ ਆਦਿਕ ਦੁੱਖ ਸਾਰੇ।
ਫਿਰ ਚੌਥਾ ਸਾਧਨ ਦੱਸਦੇ ਆ ਵੀ ਸੀਤ ਕਹਿੰਦੇ ਨੇ ਠੰਡ ਨੂੰ, ਉਸ਼ਨ ਕਹਿੰਦੇ ਨੇ ਗਰਮੀ ਨੂੰ। ਗਰਮੀ, ਸਰਦੀ, ਇਹ ਜਿੰਨਾ ਇਹਨੂੰ ਸਮ ਕਰਕੇ ਸਹਾਰਨਾ।
ਸਹਿ ਤਤਖਿਆ ਨਾਮ ਉਚਾਰੇ।
ਗਰਮੀ ਸਰਦੀ ਨੂੰ ਹੰਢਾ ਲੈਣਾ, ਦੁੱਖ ਸੁੱਖ ਨੂੰ ਹੰਢਾ ਲੈਣਾ, ਇਹ ਚੌਥੀ ਬਿਰਤੀ ਹੈ ਖੱਟ ਸੰਪਤੀ ਦੀ। ਇਹਨੂੰ ਕਹਿੰਦੇ ਨੇ ਤਤਿਕਸ਼ਾ। ਤਤਿਕਸ਼ਾ ਦਾ ਮਤਲਬ ਹੁੰਦਾ ਕਿ ਤੁਸੀਂ ਠੰਡ, ਗਰਮੀ, ਸਰਦੀ ਸਭ ਨੂੰ ਇੱਕ ਸਮਾਨ ਕਰਕੇ ਹੀ ਜਾਣਦੇ ਆ, ਮਾਣ ਅਪਮਾਨ ਨੂੰ ਇੱਕ ਸਮਾਨ ਕਰਕੇ ਜਾਣਦੇ ਆ, ਕੋਈ ਗੱਲ ਨਹੀਂ। ਖੱਟ ਸੰਪਤੀ ਦਾ ਇਹ ਚੌਥਾ ਸਾਧਨ ਹੈ ਜਿਹਨੂੰ ਤਤਿਕਸ਼ਾ ਬੋਲਦੇ ਹਨ।
ਇਸ਼ਟ ਦੇਵ ਮੈਂ ਹਿਰਦੈ ਲਗਾਏ।
ਔਰ ਪੰਜਵਾਂ ਹੈ ਸਮਾਧਾਨ। ਇਹਦਾ ਕੀ ਮਤਲਬ ਹੈ? ਵੀ ਆਪਣੇ ਇਸ਼ਟ ਦੇਵ ਦੇ ਵਿੱਚ ਆਪਣਾ ਧਿਆਨ ਜੋੜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣਾ ਧਿਆਨ ਜੋੜਨਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿੱਚ ਆਪਣਾ ਧਿਆਨ ਜੋੜਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚ ਆਪਣਾ ਧਿਆਨ ਜੋੜਨਾ, ਆਪਣੇ ਇਸ਼ਟ ਵਿੱਚ ਆਪਣਾ ਧਿਆਨ ਜੋੜਨਾ।
ਸਮਾਧਾਨ ਇਸ ਨਾਮ ਕਹਾਏ।
ਇਹਨੂੰ ਕਹਿੰਦੇ ਨੇ ਸਮਾਧਾਨ। ਪਹਿਲਾਂ ਦੱਸਿਆ ਖੱਟ ਸੰਪਤੀ ਵਿੱਚ ਸਮ, ਫਿਰ ਦਮ, ਫਿਰ ਉਪਰਤੀ, ਚੌਥੀ ਤਤਿਕਸ਼ਾ, ਪੰਜਵਾਂ ਹੈ ਸਮਾਧਾਨ। ਆਪਣੇ ਇਸ਼ਟ ਦੇ ਵਿੱਚ ਆਪਣਾ ਧਿਆਨ ਜੋੜਨਾ, ਸਮਾ ਜਾਣਾ। ਸਮਾਧਾਨ ਦਾ ਮਤਲਬ ਸਮਾ ਜਾਣਾ, ਉਹਨੂੰ ਸਮਾਧਾਨ ਕਹਿੰਦੇ ਹਨ।
ਗੁਰੂ ਬਚਨ ਪਰ ਸਾਚ ਪ੍ਰਤੀਤ।
ਫਿਰ ਛੇਵਾਂ ਹੈ ਸ਼ਰਧਾ। ਛੇਵੀਂ ਸ਼ਰਧਾ, ਸ਼ਰਧਾ ਕੀ ਹੈ? ਆਪਣੇ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖਣਾ। ਜਦੋਂ ਸਿੱਖ ਦੀ ਪਰਿਭਾਸ਼ਾ ਦੱਸਦੇ ਉਹਦੇ ਵਿੱਚ ਇਹ ਵੀ ਉਹ ਹੈ ਸਿੱਖ ਜਿਹੜਾ ਆਪਣੇ ਗੁਰੂ ਦੀ ਬਾਣੀ ਤੇ ਗੁਰੂ ਦੇ ਅਕੀਦੇ ਤੇ ਵਿਸ਼ਵਾਸ ਰੱਖਦਾ, ਭਰੋਸਾ ਰੱਖਦਾ। ਹਾਂਜੀ,
ਸ਼ਰਧਾ ਨਾਮ ਕਹੇ ਸੁਧ ਚੀਤ।
ਗੁਰੂ ਦੇ ਬਚਨਾਂ ਤੇ ਪ੍ਰਤੀਤ ਹੋਣੀ, ਇਸੇ ਦਾ ਨਾਮ ਹੈ ਸ਼ਰਧਾ। ਅੱਜ ਸ਼ਰਧਾ ਵਾਲਾ ਪੱਖ ਜਿਹੜਾ ਨਾ ਕਿਤੇ ਨਾ ਕਿਤੇ ਉਹ ਅਸੀਂ ਗੁਰੂ ਸਾਹਿਬ ਤੇ ਰੱਖਣ ਦੀ ਬਜਾਏ ਹੋਰ ਕਈਆਂ ਤੇ ਰੱਖੀ ਫਿਰਦੇ ਹਾਂ। ਸਾਧੂ ਮਹਾਤਮਾਵਾਂ ਦਾ, ਗੁਰਸਿੱਖਾਂ ਦਾ ਸਤਿਕਾਰ ਕਰੋ, ਪਰ ਸ਼ਰਧਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਰੱਖਣੀ ਹੈ, ਗੁਰੂ ਬਿਨਾਂ ਨਹੀਂ, ਸਤਿਗੁਰਾਂ ਤੋਂ ਬਿਨਾਂ ਨਹੀਂ। ਤੋ ਇਹ ਸ਼ਰਧਾ ਕਹੀ ਜਾਂਦੀ ਹੈ ਖੱਟ ਸੰਪਤੀ ਦਾ ਛੇਵਾਂ ਸਾਧਨ ਦੱਸਿਆ। ਹਾਂਜੀ,
ਖਸ਼ਟ ਸੰਪਦਾ ਭਨੀ ਸੁਣਾਏ,
ਇਹਨੂੰ ਕਹਿੰਦੇ ਨੇ ਖੱਟ ਸੰਪਤੀ। ਹਾਂਜੀ,
ਸਾਧਨ ਤ੍ਰਿਤੀ ਹਿਰਦੇ ਹੋਏ ਆਏ,
ਇਹ ਤੀਸਰਾ ਸਾਧਨ ਹੈ। ਪਹਿਲਾਂ ਦੱਸਿਆ ਵੈਰਾਗ, ਦੂਸਰਾ ਦੱਸਿਆ ਵਿਵੇਕ, ਤੀਸਰਾ ਦੱਸਿਆ ਖੱਟ ਸੰਪਤੀ। ਖੱਟ ਸੰਪਤੀ 'ਚ ਅੱਗੇ ਛੇ ਚੀਜ਼ਾਂ ਦੱਸੀਆਂ, ਹੁਣ ਚੌਥਾ ਸਾਧਨ ਦੱਸਦੇ ਹਨ।
ਛੁਦਤ ਤ੍ਰਿਕਤ ਕੋ ਅਨ ਅਰ ਪਾਨੀ,
ਕਹਿੰਦੇ ਕੋਈ ਭੁੱਖਾ ਹੈ, ਕੋਈ ਪਿਆਸਾ ਹੈ, ਭੁੱਖੇ ਨੂੰ ਰੋਟੀ ਚੰਗੀ ਲੱਗਦੀ ਆ, ਪਿਆਸੇ ਨੂੰ ਪਾਣੀ ਚੰਗਾ ਲੱਗਦਾ। ਹਾਂਜੀ,
ਇਨ ਬਿਨ ਨੈ ਪਾਵੇ ਕੁਛ ਪ੍ਰਾਣੀ,
ਹੁਣ ਕੋਈ ਭੁੱਖਾ ਹੋਵੇ, ਚਾਰ ਦਿਨ ਹੋ ਗਏ, ਹੁਣ ਉਹਨੂੰ ਰੋਟੀ ਨਾ ਖਾਧੀ ਹੋਵੇ, ਆਂਦਰਾਂ ਉਹਦੀਆਂ ਲੂੰਦੀਆਂ ਹੋਣ, ਉਹਨੂੰ ਹੱਥ ਜੋੜ ਕੇ ਬਿਠਾ ਕੇ ਆਖੋ ਆਓ ਜੀ ਤੁਹਾਨੂੰ ਸਤਿਕਾਰ ਦੇਈਏ, ਤੁਹਾਨੂੰ ਗੱਦੀ ਤੇ ਬਿਠਾਈਏ, ਤੁਹਾਨੂੰ ਰਾਜ ਭਾਗ ਦੇਈਏ, ਉਹ ਕਹਿੰਦਾ ਸਾਰਾ ਕੁਝ ਖੇਜ ਪਵੇ, ਮੈਨੂੰ ਦੋ ਰੋਟੀਆਂ ਦੇ ਦਿਓ। ਪਿਆਸਾ ਹੋਵੇ ਬੰਦਾ, ਮਰਦਾ ਹੋਵੇ, ਪ੍ਰਾਣ ਨਿਕਲਦੇ ਹੋਣ ਪਾਣੀ ਤੋਂ ਬਿਨਾਂ, ਤੇ ਉਹਨੂੰ ਕੋਈ ਕਹੇ ਤੈਨੂੰ ਕੋਈ ਹੋਰ ਚੀਜ਼ ਦੇ ਦਿੰਦੇ ਆ ਰਹਿਣ ਦੇ ਪਾਣੀ, ਉਹ ਕਹਿੰਦਾ ਬਾਕੀ ਮੇਰੇ ਕੋਲ ਜੋ ਹੈਗਾ ਲੈ ਲਓ, ਪਰ ਬਦਲੇ 'ਚ ਪਾਣੀ ਦੇ ਦਿਓ। ਭੁੱਖੇ ਨੂੰ ਰੋਟੀ ਬਿਨਾਂ ਕੁਝ ਨਹੀਂ ਚੰਗਾ ਲੱਗਦਾ, ਪਿਆਸੇ ਨੂੰ ਜਲ ਤੋਂ ਬਿਨਾਂ ਕੁਝ ਚੰਗਾ ਨਹੀਂ ਲੱਗਦਾ।
ਤਥਾ ਆਤਮਾ ਪ੍ਰਾਪਤ ਕਾਂਖਾ,
ਏਦਾਂ ਜਿਹੜਾ ਚੌਥਾ ਸਾਧਨ ਇਹਨੂੰ ਮਮੁਖਤਾ ਕਹਿੰਦੇ ਨੇ, ਮਮੋਕਸ਼ੂ, ਉਹ ਕੌਣ ਹੈ? ਜਿਵੇਂ ਭੁੱਖੇ ਨੂੰ ਰੋਟੀ ਬਿਨਾਂ ਕੁਝ ਨਹੀਂ ਚੰਗਾ ਲੱਗਦਾ, ਪਿਆਸੇ ਨੂੰ ਪਾਣੀ ਬਿਨਾਂ ਕੁਝ ਨਹੀਂ ਚੰਗਾ ਲੱਗਦਾ, ਅਮਲੀ ਨੂੰ ਅਮਲ ਬਿਨਾਂ ਕੁਝ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਭਾਈ ਜਿਹੜਾ ਆਤਮ ਗਿਆਨ ਦੀ ਅਭਿਲਾਖਾ ਰੱਖਣ ਵਾਲਾ ਉਹਨੂੰ ਆਤਮਾ ਦੇ ਗਿਆਨ ਤੋਂ ਬਿਨਾਂ ਹੋਰ ਕੁਝ ਚੰਗਾ ਨਹੀਂ ਲੱਗਦਾ, ਉਹਨੂੰ ਕਹਿੰਦੇ ਨੇ ਮਮੋਕਸ਼ੂ। ਇਹ ਚੌਥਾ ਸਾਧਨ ਹੈ, ਇਹਨੂੰ ਮਮੁਖਤਾ ਕਹਿੰਦੇ ਹਨ।
ਨਾਮ ਮਮੁਖਤਾ ਇਸ ਕੋ ਪਾਖਾ,
ਇਸੇ ਦਾ ਨਾਮ ਮਮੁਖਤਾ ਹੈ, ਇਸੇ ਨੂੰ ਮਮੋਕਸ਼ੂ ਕਿਹਾ ਜਾਂਦਾ। ਇਹ ਚੌਥਾ ਸਾਧਨ, ਇੱਕ ਸਿੱਖ ਦੇ ਵਿੱਚ ਜਗਿਆਸੂ 'ਤੇ ਚਾਰ ਸਾਧਨ ਹੋਣੇ ਜ਼ਰੂਰੀ ਨੇ। ਪਹਿਲਾ ਹੈ ਵੈਰਾਗ, ਦੂਸਰਾ ਹੈ ਵਿਵੇਕ, ਤੀਸਰਾ ਹੈ ਖੱਟ ਸੰਪਤੀ, ਚੌਥਾ ਹੈ ਮਮੋਕਸ਼ੂ, ਕਿ ਪ੍ਰਭੂ ਮਿਲਣ ਦੀ ਇੱਛਾ ਤੋਂ ਬਿਨਾਂ ਕੋਈ ਹੋਰ ਇੱਛਾ ਹੀ ਨਾ ਹੋਣੀ। ਹਉ ਤੋ ਮੇਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵਹਿਗੇ, ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ। ਮਮੋਕਸ਼ੂ ਦੀ ਅਵਸਥਾ ਹੈ, ਮਹਾਰਾਜ ਮੈਨੂੰ ਹਰੀ ਬਿਨਾਂ, ਆਪ ਜੀ ਤੋਂ ਬਿਨਾਂ ਕੋਈ ਹੋਰ ਇੱਛਾ ਹੀ ਨਹੀਂ। ਉਹ ਕਹਿੰਦੇ ਧਰਤੀ ਬਣਾ ਦਈਏ ਸ਼ੱਕਰ ਦੀ, ਨਦੀਆਂ ਤੇਰੇ ਲਈ ਦੁੱਧ ਘਿਓ ਦੀਆਂ ਵਗਾ ਦਈਏ, ਤੂੰ ਕੀ ਲੈਣਾ ਰੱਬ ਤੋਂ? ਉਹ ਕਹਿੰਦੇ ਮਹਾਰਾਜ ਭਾਵੇਂ ਸਾਰੀ ਧਰਤੀ ਸੋਨੇ ਦੀ ਬਣਾ ਦਿਓ, ਪਹਾੜ ਹੀਰਿਆਂ ਮੋਤੀਆਂ ਨਾਲ ਭਰ ਦਿਓ, ਪਰ ਮੈਨੂੰ ਇਹ ਨਹੀਂ ਚਾਹੀਦੇ ਸਾਹਿਬ ਜੀ, ਤੁਹਾਡੇ ਸਰੂਪ ਤੋਂ ਬਿਨਾਂ ਮੈਨੂੰ ਕੁਝ ਹੋਰ ਨਹੀਂ ਪਾਉਂਦਾ। ਇਹਨੂੰ ਕਹਿੰਦੇ ਨੇ ਮਮੋਕਸ਼ੂ। ਗੁਰੂ ਸਾਹਿਬ ਕਿਰਪਾ ਕਰਨ, ਇਹ ਚਾਰ ਸਾਧਨ ਸਾਡੇ ਹਿਰਦਿਆਂ 'ਚ ਵਸ ਜਾਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰਾਂ ਦਾ ਪਾਵਨ ਇਤਿਹਾਸ ਬ੍ਰਹਮ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅਰਦਾਸ ਕਰਨੀ ਸਤਿਗੁਰੂ ਦੀ ਅੱਗੇ ਵਾਸਤੇ ਸਦਬੁੱਧੀ ਅਤੇ ਸਮਰੱਥ ਪ੍ਰਦਾਨ ਕਰਨ।